ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹਲਾ ਪਹਿਲਾ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਨੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸਿਜੈ ਜਾਏ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸਿਜੈ ਜਾਏ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿੰਨਾ ਕੈ ਲੈਨ ਜੁਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾ ਕੈ ਹਉ ਸਦ ਕੁਰਬਾਨੈ ਜਾਉ, ਰਹਾਉ ਕਾਇਆ ਰੰਗਣ ਜੇਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿੰਨਾ ਕੈ ਪਾਸ, ਧੂੜ ਤਿੰਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ, ਤਾਸ ਚਰਨ ਲੈ ਹਿਰਦੇ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਰਾਜ ਜੋਗ ਤਖਤ ਦੀਆਨ ਗੁਰੂ ਰਾਮਦਾਸ ਪ੍ਰਥਮੀ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖੈ ਜਨ ਕੀਓ ਪਰਵਾਸ ਗੁਰ ਅੰਗਦ ਦੀਓਨ ਦਾਨ ਕਥ ਕਥਾ ਗਿਆ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ਼੍ਰੀ ਸਤ ਕਲ ਜੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਮਲ ਜਾਸ ਸਭ ਵਿਦ ਮਾਨਿਓ ਮਨ ਤਬ ਹੀ ਪਇਓ ਪਰਸੰਨ ਰਾਜ ਜੋਗ ਤਖਤ ਦੀਅਨ ਗੁਰੂ ਰਾਮਦਾਸ ਸਭ ਵਿਦ ਮਾਨਿਓ ਮਨ ਤਬ ਹੀ ਪਇਓ ਪਰਸੰਨ ਰਾਜ ਜੋਗ ਤਖਤ ਦੀਅਨ ਗੁਰੂ ਰਾਮਦਾਸ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੇ ਹੋਏ ਸਤਸੰਗੀ ਜਣੋ ਜੀ ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਸ ਸਤਿਗੁਰ ਜੀ ਦੇ ਪਾਵਨ ਦਰਬਾਰ ਵਿੱਚੋਂ ਜੋ ਅੱਜ ਦਾ ਪਾਵਨ ਮੁੱਖ ਵਾਕ ਸਾਨੂੰ ਬਖਸ਼ਿਸ਼ ਹੋਇਆ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਚਿੱਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਗੁਰਦੇਵ ਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਵਾਸਤੇ ਸਾਰੀ ਸੰਗਤ ਕਿਰਪਾ ਕਰੋ ਸਾਰੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਹੋਰ ਕਿਰਪਾ ਕਰੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਅਸੀਂ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਖਸ਼ਿਸ਼ ਕੀਤਾ ਹੋਇਆ ਮੁੱਖ ਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰੀਏ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਸ ਸਿਰ ਤੇ ਮਿਹਰ ਭਰਿਆ ਹੱਥ ਰੱਖ ਗਏ ਸਾਰੀ ਸੇਵਾ ਲੈਣ ਆਓ ਜੀ ਭਾਈ ਸਾਹਿਬ ਜੀ ਦੀ ਰਸਨਾ ਤੋਂ ਪਾਵਨ ਰਹਾਉ ਦੀ ਪੰਕਤੀ ਸਭ ਤੋਂ ਪਹਿਲਾਂ ਸਰਵਣ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ ਪਹਿਲਾ
ਰਾਗ ਤਿਲੰਗ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਮੁੱਖ ਵਾਕ ਹੈ ਜੀ
ਘਰ ਤੀਜਾ
ਇਸ ਨੂੰ ਸੁਰ ਤਾਲ ਦੇ ਤੀਸਰੇ ਘਰ ਵਿੱਚ ਗਾਉਣ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਕੇਤ ਦਿੱਤਾ ਹੈ। ਸਾਧ ਸੰਗਤ ਤਿਲੰਗ ਰਾਗ ਵਿੱਚ ਤੀਸਰੇ ਘਰ ਵਿੱਚ ਗਾਏ ਜਾਣ ਵਾਲਾ ਇਹ ਪਹਿਲਾ ਸ਼ਬਦ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਜਿਹੜਾ ਦੂਸਰਾ ਸ਼ਬਦ ਤਿਲੰਗ ਰਾਗ ਦਾ ਹੈ ਉਹਨੂੰ ਦੂਜੇ ਘਰ ਵਿੱਚ ਗਾਉਣਾ ਹੈ। ਤੀਸਰਾ ਸ਼ਬਦ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੰਕੇਤ ਦਿੱਤਾ ਹੈ, ਇਸ ਪਾਵਨ ਸ਼ਬਦ ਨੂੰ ਤੀਸਰੇ ਘਰ ਵਿੱਚ ਗਾਉਣਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਰ ਇੱਕ ਹੈ, ਗੁਰੂ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਜੀ।
ਇਹੋ ਤਨ ਮਾਇਆ ਪਾਹਿਆ ਪਿਆਰੇ।
ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਸ ਸਤਿਗੁਰ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚ ਮਾਇਆ ਨੂੰ ਬੜਾ ਪ੍ਰਬਲ ਆਖਿਆ ਗਿਆ ਹੈ। ਸਭ ਸੱਚੇ ਪਾਤਸ਼ਾਹ ਮਹਾਰਾਜ ਤੇ ਕਹਿੰਦੇ ਨੇ ਹਰ ਜੀਵ ਨੂੰ ਇਸ ਮਾਇਆ ਦੇ ਮੋਹ ਨੇ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ।
ਲੀਤੜਾ ਲੱਭ ਰੰਗਾਏ।
ਸਾਧ ਸੰਗਤ ਮੈਂ ਇੱਕ ਬੇਨਤੀ ਕਰਨ ਲੱਗਾ ਸਾਂ, ਭਾਈ ਸਾਹਿਬ ਜੀ ਨੇ ਪੰਕਤੀ ਪੜ੍ਹ ਦਿੱਤੀ ਹੈ, ਜੇ ਅਰਥ ਨਹੀਂ ਸਨ ਹੋਏ ਇੱਕ ਵਾਰੀ ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਭ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਮਾਇਆ ਹੈ ਇਸ ਨੇ ਸਾਰਿਆਂ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ। ਭਗਤ ਕਬੀਰ ਜਸ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਵੀ ਜਿਹੜਾ ਮਾਇਆ ਦਾ ਵਾਜਾ ਹੈ ਇਹ ਹਰ ਇੱਕ ਜੀਵ ਦੇ ਅੰਦਰ ਵੱਜ ਰਿਹਾ ਹੈ। ਮਾਇਆ ਦਾ ਵਾਜਾ ਨਕਟੀ ਕੋ ਠਣਗਣ ਬਾਡਾ ਡੂ। ਨਕਟੀ ਕਹਿੰਦੇ ਨੇ ਇਹ ਜਿਹੜੀ ਨੱਕ ਕੱਟੀ ਮਾਇਆ ਹੈ ਇਹਦਾ ਵਾਜਾ ਸਾਰੇ ਜੀਵਾਂ ਦੇ ਅੰਦਰ ਵੱਜ ਰਿਹਾ ਹੈ। ਇਸੇ ਕਰਕੇ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਮਾਟੀ ਕਾ ਪੁੱਤਰਾ ਕੈਸੇ ਨਜ਼ਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਹਰ ਪਾਸੇ ਮਾਇਆ ਨੂੰ ਹੀ ਦੇਖਦਾ ਹੈ, ਮਾਇਆ ਦੀਆਂ ਗੱਲਾਂ ਸੁਣਦਾ ਹੈ, ਦੌੜਿਆ ਫਿਰਦਾ ਹੈ ਮਾਇਆ ਦੇ ਪਿੱਛੇ। ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਮਾਇਆ ਦੀ ਅਸਲੀਅਤ ਇਹ ਹੈ ਵੀ ਬੰਦਾ ਮਾਇਆ ਦੇ ਪਿੱਛੇ ਤੇ ਦੌੜਿਆ ਫਿਰਦਾ ਹੈ, ਜਦੋਂ ਇਹਨੂੰ ਮਿਲ ਜਾਏ ਫਿਰ ਬੜਾ ਖੁਸ਼ ਹੁੰਦਾ ਹੈ, ਜਦੋਂ ਹੱਥੋਂ ਖੁਸ ਜਾਏ ਫਿਰ ਇਹ ਰੋਣ ਲੱਗ ਪੈਂਦਾ ਹੈ। ਜਬ ਕੁਛ ਪਾਵੇ ਤਬ ਗਰਭ ਕਰਤ ਹੈ, ਫਿਰ ਇਹ ਮਾਣ ਕਰਦਾ ਹੰਕਾਰ ਕਰਦਾ ਹੈ। ਮਾਇਆ ਗਈ ਤਬ ਰੋਵਣ ਲੱਗਦਾ, ਫਿਰ ਇਹ ਰੋਣਾ ਸ਼ੁਰੂ ਕਰ ਦਿੰਦਾ ਵੀ ਮੇਰਾ ਜਿਹੜਾ ਹੱਕ ਬਣਦਾ ਸੀ ਉਹ ਖੁਸ ਗਿਆ ਹੈ, ਮੇਰੇ ਹੱਥੋਂ ਮਾਇਆ ਛੁੱਟ ਗਈ ਹੈ। ਸਾਧ ਸੰਗਤ ਭਗਤ ਕਬੀਰ ਜੀ ਕਹਿੰਦੇ ਨੇ ਮਾਇਆ ਜਿਹੜੀ ਹੈ ਇਹ ਨੱਕ ਕੱਟੀ ਹੈ। ਨਕਟੀ ਕੋ ਠਣਗਣ ਬਾਡਾ ਡੂ, ਇਹ ਜਿਹੜੀ ਮਾਇਆ ਹੈ ਇਹ ਨੱਕ ਕੱਟੀ ਹੈ, ਇਹਦਾ ਵਾਜਾ ਜਿਹੜਾ ਹਰ ਜੀਵਾਂ ਦੇ ਅੰਦਰ ਵੱਜ ਰਿਹਾ ਹੈ। ਨਕਟੀ ਕੋ ਠਣਗਣ ਬਾਡਾ ਡੋ, ਬਾਡਾ ਕਹਿੰਦੇ ਨੇ ਵਾਜੇ ਨੂੰ, ਵੇਖਣ ਜਦੋਂ ਵਾਜਾ ਵੱਜਦਾ ਹੈ ਡੌ 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 ਕਰਕੇ ਉਹਦੀ ਆਵਾਜ਼ ਆਉਂਦੀ ਹੈ। ਨਕਟੀ ਕੋ ਠਣਗਣ ਬਾਡਾ ਡੂ, ਡੌ ਡੌ ਕਰਕੇ ਵਾਜਾ ਵੱਜ ਰਿਹਾ ਹਰ ਜੀਵ ਦੇ ਅੰਦਰ। ਆਪ ਜੀ ਸਿਆਣੇ ਪੁਰਸ਼ ਬੈਠੇ ਹੋ ਸਤਸੰਗੀ, ਜਿੱਥੇ ਵਾਜਾ ਵੱਜਦਾ ਹੋਵੇ ਢੋਲ ਢਮੱਕਾ ਹੋਵੇ ਉੱਥੇ ਦੂਸਰੀ ਆਵਾਜ਼ ਕਿੱਥੇ ਸੁਣੀ ਜਾਂਦੀ ਹੈ। ਸਾਧ ਸੰਗਤ ਇਸੇ ਕਰਕੇ ਗੁਰਦੇਵ ਜੀ ਦਾ ਪਾਵਨ ਬਚਨ ਹੈ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਉਹਦੇ ਅੰਦਰ ਮਾਇਆ ਦਾ ਵਾਜਾ ਇੰਨਾ ਜ਼ੋਰ ਚ ਵੱਜ ਰਿਹਾ ਵੀ ਗੁਰੂ ਸਾਹਿਬ ਦਾ ਸ਼ਬਦ ਨਹੀਂ ਸੁਣਦਾ, ਭਗਤਾਂ ਦਾ ਸ਼ਬਦ ਨਹੀਂ ਸੁਣਦਾ। ਭਗਤ ਜੀ ਕਹਿੰਦੇ ਨੇ ਨਕਟੀ ਕੋ ਠਣਗਣ ਬਾਡਾ ਡੋ, ਠਣ ਠਣ ਲਾਈ ਹੋਈ ਹੈ ਇਸ ਵਾਜੇ ਨੇ। ਨਕਟੀ ਕੋ ਠਣਗਣ ਬਾਡਾ ਡੋ, ਕਿੰਨੇ ਬਵੇ ਕੀ ਕਾਟੀ ਤੂੰ। ਇਹ ਤੇ ਕੋ ਵਿਚਾਰਵਾਨ ਪੁਰਸ਼ ਹੋਵੇ, ਕੋ ਭਲਾ ਪੁਰਸ਼ ਹੋਵੇ, ਰੱਬ ਦਾ ਪਿਆਰਾ ਹੋਵੇ ਵੀ ਜਿਹੜਾ ਤੇਰਾ ਆਪਣੇ ਤੇ ਪ੍ਰਭਾਵ ਨਾ ਪੈਣ ਦੇ, ਜਿਹੜਾ ਤੇਰਾ ਨੱਕ ਕੱਟ ਦੇ ਉਹ ਤੇ ਕੋ ਰੱਬ ਦਾ ਪਿਆਰਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ ਬੰਦੇ ਮਾਇਆ ਦੇ ਅਸਰ ਵਿੱਚ ਹਨ, ਮਾਇਆ ਦੇ ਪ੍ਰਭਾਵ ਥੱਲਣ, ਪਤਾ ਕੀ ਕਰਦੇ ਨੇ? ਭਗਤ ਜੀ ਕਹਿੰਦੇ ਨੇ ਇਕਤ ਪੱਤਰ ਉਰ ਇਕਤ ਪੱਤਰ ਭਰ ਉਰਕਟ ਕੁਰਕਟ। ਇੱਕ ਭਾਂਡੇ ਵਿੱਚ ਕੁੱਕੜ ਦਾ ਮਾਸ ਪਾ ਕੇ ਰਿੰਨ ਲੈਂਦੇ ਨੇ, ਜਦੋਂ ਰਿੱਝ ਜਾਏ ਉਹਨੂੰ ਵਿਚਕਾਰ ਤਰ ਲੈਂਦੇ ਨੇ। ਇਕਤ ਪੱਤਰ ਭਰ ਉਰਕਟ ਕੁਰਕਟ, ਇਕਤ ਪੱਤਰ ਭਰ ਪਾਣੀ। ਇੱਕ ਭਾਂਡੇ ਵਿੱਚ ਕੁੱਕੜ ਦਾ ਮਾਸ ਰਿੰਨ ਕੇ ਰੱਖ ਲਿਆ, ਦੂਸਰੇ ਭਾਂਡੇ ਵਿੱਚ ਸ਼ਰਾਬ ਪਾ ਕੇ ਰੱਖ ਲਈ। ਆਸ ਪਾਸ ਪੰਚ ਜੋਗੀਆਂ ਬੈਠੇ, ਜਿਹੜੇ ਪੰਜ ਵਿਕਾਰਾਂ ਦੇ ਨਾਲ ਮਾਇਆ ਦੇ ਮੋਹ ਨਾਲ ਲਿਪਟੇ ਪਏ ਹਨ, ਉਹ ਸ਼ਰਾਬ ਤੇ ਮੀਟ ਦੇ ਦੁਆਲੇ, ਮਾਸ ਦੇ ਦੁਆਲੇ ਬੈਠ ਜਾਂਦੇ ਹਨ। ਆਸ ਪਾਸ ਪੰਚ ਜੋਗੀਆਂ ਬੈਠੇ ਬੀਚ ਨਗਟ ਕੀ ਰਾਣੀ। ਇਹ ਜਦੋਂ ਲੋਕ ਸ਼ਰਾਬ ਮਾਸ ਭਾਵ ਕੇ ਐਸ਼ੋ ਇਸ਼ਰਤ ਕਰਦੇ ਨੇ, ਇਹਨਾਂ ਦੇ ਵਿਚਕਾਰ ਜਿਹੜੀ ਨੱਕ ਕੱਟੀ ਮਾਇਆ ਹੈ ਉਹ ਰਾਣੀ ਬਣ ਕੇ ਬੈਠੀ ਹੁੰਦੀ ਹੈ। ਭਗਤ ਜੀ ਕਹਿੰਦੇ ਨੇ ਸਗਲ ਮਾਏ ਨਕਟੀ ਕਾ ਵਾਸਾ। ਇਹ ਜਿਹੜੀ ਮਾਇਆ ਹੈ, ਕਿਉਂਕਿ ਪਹਿਲੀ ਪੰਕਤੀ ਗੁਰਦੇਵ ਜੀ ਨੇ ਉਚਾਰਨ ਕੀਤੀ ਹੈ, ਇਹ ਤਨ ਮਾਇਆ ਪਾਹਿਆ ਪਿਆਰੇ, ਹਰ ਇੱਕ ਮਨੁੱਖ ਦੇ ਸਰੀਰ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ। ਇਹ ਪਾਹ ਕੀ ਹੁੰਦੀ ਹੈ, ਇਹਦੀ ਵਿਚਾਰ ਆਪਾਂ ਕਰਦੇ ਹਾਂ। ਬਾਬਾ ਕਬੀਰ ਜੀ ਕਹਿੰਦੇ ਨੇ ਸਗਲ ਮਾਏ ਨਕਟੀ ਕਾ ਵਾਸਾ, ਸਾਰਿਆਂ ਵਿੱਚ ਇਸ ਨੱਕ ਕੱਟੀ ਮਾਇਆ ਦਾ ਵਾਸਾ ਹੈ। ਸਗਲ ਮਾਰ ਓਹੇਰੀ, ਓਹੇਰੀ ਕਹਿੰਦੇ ਨੇ ਸ਼ਿਕਾਰਨ ਨੂੰ, ਇਹ ਸ਼ਿਕਾਰਨ ਬਣ ਕੇ ਸਾਰਿਆਂ ਜੀਵਾਂ ਨੂੰ ਮਾਰ ਕੇ ਇਹ ਦੇਖਦੀ ਆ ਵੀ ਅਜੇ ਕੋਈ ਬਚਿਆ ਤੇ ਨੀ ਹੋਇਆ, ਸਾਰਿਆਂ ਨੂੰ ਮਾਰ ਕੇ ਇਹ ਦੇਖਦੀ ਆ ਵੀ ਕੋਈ ਰੱਬ ਦਾ ਜੀਵ ਬਚ ਤੇ ਨੀ ਗਿਆ ਮੇਰੇ ਕੋਲੋਂ। ਸਗਲ ਮਾਹੇ ਨਕਟੀ ਕਾ ਵਾਸਾ, ਸਗਲ ਮਾਰ ਓਹਾਰੀ। ਤੇ ਮਾਇਆ ਪਤਾ ਕੀ ਕਹਿੰਦੀ ਆ, ਸਗਲਿਆਂ ਕੀ ਹੋ ਬਹਿਣ ਭਾਣ ਜੀ। ਆਖਣ ਲੱਗੀ ਮੈਂ ਸਾਰੇ ਜੀਵਾਂ ਦੀ ਕਿਸੇ ਦੀ ਭੈਣ ਲੱਗਣੀ ਆ ਤੇ ਕਿਸੇ ਦੀ ਭਣੇਵੀ ਲੱਗਦੀ ਹਾਂ। ਸਗਲਿਆਂ ਕੀ ਹੋ ਬਹਿਣ ਭਾਣ ਜੀ, ਭੈਣ ਤੇ ਭਣੇਵੀ ਤੋਂ ਭਾਵ ਬੜੇ ਪਿਆਰ ਦੇ ਨਾਲ ਲੋਕ ਮੈਨੂੰ ਰੱਖਦੇ ਹਨ, ਜਿਵੇਂ ਪੇਕੇ ਘਰ ਵਿੱਚ ਭਰਾ ਭੈਣ ਨੂੰ ਬੜੇ ਲਾਡ ਨਾਲ ਰੱਖਦੇ ਹਨ, ਮਾਤਾ ਪਿਤਾ ਆਪਣੀ ਧੀ ਨੂੰ ਬੜੇ ਪਿਆਰ ਨਾਲ ਰੱਖਦੇ ਹਨ। ਜੇ ਕੋਈ ਭਣੇਵੀਂ ਨਾਨਕਿਆਂ ਦੇ ਘਰ ਵਿੱਚ ਆਵੇ, ਨਾਨਕੇ ਕਹਿੰਦੇ ਨੇ ਬਈ ਸਾਡੀ ਭਣੇਵੀਂ ਆਈ ਹੈ, ਉਹਦੇ ਨਾਲ ਬੜਾ ਲਾਡ ਪਿਆਰ ਕਰਦੇ ਨੇ। ਭਗਤ ਜੀ ਕਹਿੰਦੇ ਨੇ ਮਾਇਆ ਪਤਾ ਕੀ ਕਹਿੰਦੀ ਹੈ, ਸਗਲਿਆਂ ਕੀ ਹੋ ਬਹਿਣ ਭਾਣ ਜੀ, ਕਿਸੇ ਦੀ ਮੈਂ ਭੈਣ ਲੱਗਦੀ ਹਾਂ ਤੇ ਕਿਸੇ ਦੀ ਭਣੇਵੀਂ ਲੱਗਦੀ ਹਾਂ। ਜਿਨੇ ਬਰੀ ਤਿਸੇ ਚੇਰੀ, ਤੇ ਜਿਹੜਾ ਮੇਰੇ ਨਾਲ ਵਿਆਹ ਕਰ ਲੇ ਉਹਦੀ ਮੈਂ ਚੇਲੀ ਬਣ ਜਾਂਦੀ ਹਾਂ, ਉਹਦੀ ਮੈਂ ਸੇਵਕ ਬਣ ਜਾਂਦੀ ਹਾਂ, ਪਰ ਮੇਰੇ ਨਾਲ ਵਿਆਹ ਹਰ ਇੱਕ ਦਾ ਨਹੀਂ ਹੋ ਸਕਦਾ। ਸਾਰੇ ਮੈਨੂੰ ਭੈਣ ਸਮਝਦੇ ਨੇ, ਭਣੇਵੀਂ ਸਮਝਦੇ ਨੇ, ਬੜਾ ਲਾਡ ਕਰਦੇ ਨੇ, ਪਰ ਮੇਰੇ ਨਾਲ ਵਿਆਹ ਹਰ ਇੱਕ ਬੰਦੇ ਦਾ ਨਹੀਂ ਹੋ ਸਕਦਾ। ਜਿਹੜਾ ਮੇਰੇ ਨਾਲ ਵਿਆਹ ਕਰ ਲਏ ਉਹਦੀ ਮੈਂ ਚੇਲੀ ਬਣ ਜਾਂਦੀ ਹਾਂ। ਹਮਰੋ ਭਰਤਾ ਬਡੋ ਬਵੇ ਕੀ, ਮੇਰੇ ਘਰ ਵਾਲਾ ਹਾਈ ਮਾਈ ਨਹੀਂ ਬਣ ਸਕਦਾ, ਮੇਰਾ ਘਰ ਵਾਲਾ ਕੋਈ ਹਰ ਬੰਦਾ ਨਹੀਂ ਬਣ ਸਕਦਾ। ਮੇਰੇ ਘਰ ਵਾਲਾ ਉਹ ਬਣ ਸਕਦਾ ਹੈ, ਮੇਰਾ ਪਤੀ ਉਹ ਬਣ ਸਕਦਾ, ਹਮਰੋ ਭਰਤਾ ਬਡੋ ਬਵੇ ਕੀ, ਜਿਹੜਾ ਬੜਾ ਵਿਵੇਕਵਾਨ ਹੋਵੇ, ਵਿਵੇਕ ਬੁੱਧੀ ਦਾ ਮਾਲਕ ਹੋਵੇ, ਪਾਪ ਕੇ ਚੰਗਾ ਕੀ ਹੈ, ਮੰਦਾ ਕੀ ਹੈ, ਪੁੰਨ ਕੀ ਹੈ, ਪਾਪ ਕੀ ਹੈ, ਜਿਹੜਾ ਵਿਕਾਰਾਂ ਤੋਂ ਬਚ ਕੇ ਰਹਿੰਦਾ, ਜਿਹੜਾ ਮੋਹ ਮਾਇਆ ਤੋਂ ਬਚ ਕੇ ਰਹਿੰਦਾ, ਹਮਰੋ ਭੜਤਾ ਬੜੋ ਬਵੇਕੀ, ਜਿਨੇ ਬਰੀ ਤਿਸ ਚੇਰੀ ਆਪੇ ਸੰਤ ਕਹਾਵੇ। ਜਿਹੜਾ ਮੇਰਾ ਘਰ ਵਾਲਾ ਬਣ ਜੇ ਉਹਨੂੰ ਫਿਰ ਸੰਤ ਕਹਿੰਦੇ ਹਨ, ਉਹਨੂੰ ਫਿਰ ਮਹਾਂਪੁਰਖ ਕਹਿੰਦੇ ਹਨ। ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜੀ ਮਾਇਆ ਹੈ, ਨਾ ਕੋ ਕਾਟੀ ਕਾਨੋ ਕਾਟੀ ਕਾਟ ਕੂਠ ਕੈ ਡਾਰੀ, ਇਹ ਜਿਹੜੀ ਮਾਇਆ ਮੇਰੇ ਕੋਲ ਵੀ ਆਈ ਸੀ। ਭਗਤ ਜੀ ਕਹਿੰਦੇ ਨੇ ਮੈਂ ਇਹਦਾ ਨੱਕ ਕੱਢ ਦਿੱਤਾ, ਮੈਂ ਇਹਦਾ ਨੱਕ ਕੱਢ ਦਿੱਤਾ, ਮੈਂ ਇਹਦੇ ਕੰਨ ਵੱਢ ਦਿੱਤੇ। ਸਾਧ ਸੰਗਤ ਇਹਦਾ ਭਾਵ ਪਤਾ ਕੀ ਹੈ, ਨੱਕ ਵੱਢ ਦੇਣਾ ਤੇ ਕੰਨ ਵੱਢ ਦੇਣਾ। ਮੈਨੂੰ ਖਿਮਾ ਕਰਨੀ, ਜਿੰਨੇ ਅਸੀਂ ਸੰਸਾਰੀ ਲੋਕ ਬੈਠੇ ਹਾਂ, ਖੁਸ਼ੀ ਦਾ ਕੰਮ ਹੋਵੇ, ਮੈਂ ਤੁਹਾਡੀ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਅੱਜ ਬਹੁਤਿਆਂ ਦੀ, ਜਿੰਨੇ ਵੀ ਅਸੀਂ ਕੰਮ ਕਰਦੇ ਹਾਂ ਨਾ ਸਮਾਜ ਵਿੱਚ,
ਚਾਹੇ ਖੁਸ਼ੀ ਦੇ ਕਾਰਜ ਨੇ ਚਾਹੇ ਗਮੀ ਦੇ ਕਾਰਜ ਹਨ, ਅਸੀਂ ਕਰਦੇ ਹਾਂ ਨੱਕ ਰੱਖਣ ਵਾਸਤੇ। ਕੁੜੀ ਦਾ ਵਿਆਹ ਕਰਨਾ, ਮੁੰਡੇ ਦਾ ਵਿਆਹ ਕਰਨਾ, ਜੇ ਇਹ ਕੁਝ ਨਾ ਕੀਤਾ ਤੇ ਨੱਕ ਨਹੀਂ ਰਹਿਣਾ, ਨੱਕ ਨਹੀਂ ਰਹਿਣਾ। ਨੱਕ ਰੱਖਣ ਵਾਸਤੇ ਪਹਿਲਾਂ ਬਹੁਤ ਕੁਝ ਕਰਦੇ ਹਾਂ, ਫਿਰ ਅਸੀਂ ਕੰਨ ਲਾ ਲਾ ਕੇ ਸੁਣਦੇ ਹਾਂ ਵੀ ਜਿਹੜਾ 10-20-50 ਲੱਖ ਨੂੰ ਅੱਗ ਲਾਈ ਆ, ਹੁਣ ਲੋਕ ਸਾਡੇ ਬਾਰੇ ਕੀ ਗੱਲਾਂ ਕਰਦੇ ਨੇ, ਕੰਨ ਲਾ ਲਾ ਕੇ ਸੁਣਦੇ ਨੇ ਲੋਕ ਕੀ ਗੱਲਾਂ ਕਰਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ ਇਹ ਮਾਇਆ ਜਦੋਂ ਸਾਡੇ ਕੋਲ ਆਈ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੇ, ਨਾ ਅਸੀਂ ਨੱਕ ਦੀ ਪਰਵਾਹ ਕਰਦੇ ਹਾਂ ਤੇ ਜੋ ਅਸੀਂ ਕਰਦੇ ਹਾਂ ਅਸੀਂ ਇਹ ਕੰਨ ਲਾ ਲਾ ਕੇ ਨਹੀਂ ਸੁਣਦੇ ਵੀ ਲੋਕ ਸਾਡੇ ਬਾਰੇ ਕੀ ਆਖਦੇ ਹਨ। ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੇ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੇ। ਭਗਤ ਜੀ ਕਹਿੰਦੇ ਨੇ ਸੰਤਾਂ ਦੀ ਇਹ ਵੈਰਨ ਹੈ ਪਰ ਤਿੰਨੇ ਲੋਕ ਇਹਨੂੰ ਪਿਆਰ ਕਰਦੇ ਹਨ। ਪਰ ਭਗਤ ਜੀ ਕਹਿੰਦੇ ਨੇ ਮਾਇਆ ਕਹਿੰਦੀ ਆ ਵੀ ਜਿਹੜਾ ਮੇਰਾ ਪਤੀ ਬਣ ਜਾਏ ਉਹਦਾ ਡੰਡਾ ਮੇਰੇ ਤੇ ਕਾਇਮ ਰਹਿੰਦਾ ਹੈ। ਓਹੋ ਹਮਾਰੇ ਮਾਥੇ ਕਾਇਮ, ਮਾਥੇ ਕਾਇਮ ਤੋਂ ਭਾਵ ਆ ਭਗਤ ਜੀ ਕਹਿੰਦੇ ਨੇ ਮਾਇਆ ਕਹਿੰਦੀ ਏ ਜਿਹੜਾ ਮੇਰਾ ਪਤੀ ਬਣ ਜਾਏ ਉਹਦਾ ਡੰਡਾ ਮੇਰੇ ਸਿਰ ਤੇ ਕਾਇਮ ਰਹਿੰਦਾ ਹੈ, ਭਾਵ ਕਿ ਮੈਂ ਉਹਦੇ ਡੰਡੇ ਕੋਲੋਂ ਬੜੀ ਚਾਲੂ ਹੁੰਦੀ ਹਾਂ। ਓਹੋ ਹਮਾਰੇ ਮਾਥੇ ਕਾਇਮ, ਉਹ ਸਾਡੇ ਸਿਰ ਤੇ ਡੰਡਾ ਰੱਖਦਾ ਹੈ ਸਾਡਾ ਪਤੀ, ਔਰ ਹਮਰਾ ਨਿਗਟਨ ਆਵੇ। ਹਾਈ ਮਾਈ ਬੰਦਾ, ਜਣਾ ਖਾਣਾ ਬੰਦਾ ਤੇ ਮੇਰੇ ਨੇੜੇ ਨਹੀਂ ਟੁੱਕ ਸਕਦਾ, ਭਾਵ ਕਿ ਮੈਂ ਉਹਨੂੰ ਆਪਣੇ ਪ੍ਰਭਾਵ ਥੱਲੇ ਲੈ ਲੈਂਦੀ ਹਾਂ। ਬਾਬਾ ਕਬੀਰ ਜੀ ਕਹਿੰਦੇ ਨੇ ਇਹ ਜਿਹੜੀ ਮਾਇਆ ਬਾਣਾ ਸਾਡੇ ਕੋਲ ਬਹੁਤ ਵਾਰੀ ਆਈ, ਇਹ ਕਈ ਭੇਖ ਧਾਰਨ ਕਰਕੇ ਆਈ। ਇਹ ਧਨ ਦੇ ਰੂਪ ਚ ਵੀ ਆ ਸਕਦੀ ਹੈ, ਇਹ ਜਵਾਨੀ ਦੇ ਰੂਪ ਵਿੱਚ ਵੀ ਆ ਸਕਦੀ ਹੈ, ਇਹ ਵਿਦਿਆ ਦੇ ਰੂਪ ਵਿੱਚ ਵੀ ਆ ਸਕਦੀ ਹੈ, ਇਹ ਜੋਬਨ ਜਵਾਨੀ ਦੇ ਰੂਪ ਵਿੱਚ ਵੀ ਆ ਸਕਦੀ ਹੈ, ਇਹ ਬਾਹਾਂ ਦੇ ਬਲ ਦੇ ਰੂਪ ਵਿੱਚ ਵੀ ਆ ਸਕਦੀ ਹੈ, ਇਹ ਰਾਜ ਸ਼ਕਤੀ ਦੇ ਰੂਪ ਵਿੱਚ ਵੀ ਆ ਸਕਦੀ ਹੈ। ਸਾਧ ਸੰਗਤ, ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਆਈ ਮੁਝ ਪੈ ਨਿਕ ਕਰੇ ਕਰ ਭੇਖ, ਇੱਕ ਨਹੀਂ ਅਨੇਕਾਂ ਭੇਖ ਧਾਰਨ ਕਰ ਕਰਕੇ ਸਾਡੇ ਕੋਲ ਆਈ। ਹਮਰਾ ਖੇ ਗੁਰੇ ਆਪਣੇ ਉਨਕੀ ਨੋ ਆਦੇਸ਼, ਸਾਡੇ ਕੋਲ ਅਨੇਕਾਂ ਭੇਖ ਧਾਰਨ ਕਰ ਕਰਕੇ ਆਈ ਪਰ ਸਾਡੇ ਗੁਰੂ ਨੇ ਸਾਨੂੰ ਰੱਖ ਲਿਆ ਤੇ ਸਾਨੂੰ ਇਹ ਮਾਇਆ ਆਦੇਸ਼ ਆਦੇਸ਼ ਕਰਕੇ ਵਾਪਸ ਹੋ ਗਈ, ਨਮਸਕਾਰ ਕਰਕੇ ਵਾਪਸ ਹੋ ਗਈ ਵੀ ਇਸ ਭਗਤਾਂ ਤੇ ਮੇਰਾ ਜ਼ੋਰ ਨਹੀਂ ਚੱਲਣਾ। ਸਾਧ ਸੰਗਤ, ਭਗਤ ਕਬੀਰ ਜੀ ਦੀ ਜੀਵਨ ਸਾਖੀ 'ਚ ਲਿਖਿਆ, ਮੈਂ ਅੱਧਾ ਕੁ ਮਿੰਟ ਲਾਵਾਂ, ਵੀ ਇੱਕ ਮਾਤਾ ਆ ਗਈ। ਮਾਤਾ ਆਣ ਕੇ ਆਖਣ ਲੱਗੀ ਕਬੀਰਾ ਮੈਨੂੰ ਕੱਪੜਾ ਉਣਦੇ ਬੁਣਦੇ। ਕਬੀਰ ਜੀ ਆਖਣ ਲੱਗੇ ਦਿਨ 5 ਲੱਗਣਗੇ। ਮਾਤਾ ਕਿਸੇ ਅਮੀਰ ਘਰ ਦੀ ਸੀ। ਮਾਤਾ ਆਖਣ ਲੱਗੀ ਕਬੀਰ ਮੇਰੇ ਕੋਲੋਂ 2 ਗੁਣਾ ਮਾਇਆ ਲੈ ਲਾ। ਬਾਬਾ ਕਬੀਰ ਜੀ ਆਖਣ ਲੱਗੇ ਮਾਤਾ 5ਵੇਂ ਦਿਨ ਤੋਂ ਪਹਿਲਾਂ ਕੱਪੜਾ ਨਹੀਂ ਮਿਲਣਾ। ਮਾਇਆ ਆਖਣ ਲੱਗੀ, ਉਹ ਮਾਤਾ ਆਖਣ ਲੱਗੀ ਕਬੀਰ ਭਗਤ ਜੀ 5 ਗੁਣਾ ਮਾਇਆ ਲੈ ਲਓ, 10 ਗੁਣਾ ਲੈ ਲਓ, ਮੈਨੂੰ ਛੇਤੀ ਹੈ। ਭਗਤ ਕਬੀਰ ਜੀ ਆਖਣ ਲੱਗੇ ਇੱਥੇ ਮਾਇਆ ਦਾ ਡੰਗ ਨਹੀਂ ਚੱਲਦਾ, ਇੱਥੇ ਮਾਇਆ ਦਾ ਵਾਰ ਨਹੀਂ ਚੱਲਦਾ, ਇੱਥੇ ਮਾਇਆ ਦਾ ਡੰਗ ਨਹੀਂ ਚੱਲਦਾ। ਗੁਰੂ ਅਮਰਦਾਸ ਮਹਾਰਾਜ ਤੇ ਕਹਿੰਦੇ ਇਹ ਏਡੀ ਔਂਤਰੀ ਹੈ, ਏਡੀ ਨਖੱਟੂ ਹੈ, ਏਡੀ ਬੰਦੇ ਦੇ ਪਿੱਛੇ ਪੈਂਦੀ ਹੈ ਵੀ ਬਿਨਾਂ ਦੰਦਾਂ ਤੋਂ ਬੰਦੇ ਨੂੰ ਖਾ ਜਾਂਦੀ ਹੈ। ਮਾਇਆ ਮਮਤਾ ਮੋਹਣੀ ਜਿਣ ਵਿਣ ਦੰਤ ਹੈ ਜਗ ਖਾਇਆ, ਬਿਨਾਂ ਦੰਦਾਂ ਤੋਂ ਬੰਦੇ ਨੂੰ ਨਿਗਲ ਜਾਂਦੀ ਹੈ। ਤੇ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਹਿਲੀ ਪੰਕਤੀ ਭਾਈ ਸਾਹਿਬ ਜੀ ਰਸਨਾ ਤੋਂ ਅੱਧੀ ਪੰਕਤੀ ਪਹਿਲਾਂ ਸਰਵਣ ਕਰੀਏ।
ਲੀਤੜਾ ਲੱਭ ਰੰਗਾਏ,
ਸਾਧ ਸੰਗਤ ਇਹ ਪੰਕਤੀ ਇੱਥੋਂ ਸ਼ੁਰੂ ਹੁੰਦੀ ਹੈ। ਇਹ ਤਨ ਮਾਇਆ ਪਾਇਆ ਪਿਆਰੇ, ਬੰਦੇ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ। ਸਾਧ ਸੰਗਤ, ਸਿਆਣੇ ਪੁਰਖ ਜਾਣਦੇ ਹੋਣਗੇ ਮੇਰੀਆਂ ਬਤਾਵਾਂ ਬੈਠੀ ਨੇ, ਪਾਹ ਕਿਹਨੂੰ ਕਹਿੰਦੇ ਨੇ, ਬੜੇ ਧਿਆਨ ਨਾਲ ਸੁਣਨਾ। ਪਾਹ ਕਹਿੰਦੇ ਨੇ ਲਾਗ ਨੂੰ, ਇਸ ਬੰਦੇ ਦੇ ਸਰੀਰ ਨੂੰ ਮਾਇਆ ਦੇ ਮੋਹ ਦੀ ਲਾਗ ਲੱਗੀ ਹੋਈ ਹੈ। ਜਿਹੜੇ ਕੱਪੜੇ ਦਾ ਕੰਮ ਕਰਦੇ ਸੀ ਨਾ, ਸਾਧ ਸੰਗਤ ਧਿਆਨ ਨਾਲ ਸੁਣਨਾ, ਜਦੋਂ ਕੱਪੜਿਆਂ ਦਾ ਕੰਮ ਕਰਨ ਵਾਲੇ ਕੱਪੜੇ ਨੂੰ ਰੰਗ ਦੇਣ ਤੋਂ ਪਹਿਲਾਂ ਉਹਨੂੰ ਪਹਿ ਚਾੜਦੇ ਸੀ, ਲਾਗ ਲਾਉਂਦੇ ਸੀ, ਲੂਣ ਫਟਕੜੀ ਜਾਂ ਸੋਡਾ ਪਾਣੀ ਵਿੱਚ ਪਾ ਕੇ ਰਿੰਨ ਦੇਣਾ, ਜਦੋਂ ਰਿੰਨ ਜਾਏ ਉਹਨੂੰ ਕਹਿੰਦੇ ਸੀ ਲਾਗ ਬਣ ਗਈ। ਫਿਰ ਕੱਪੜਾ ਜਿਹੜਾ ਰੰਗਣਾ ਹੋਵੇ ਉਹਨੂੰ ਡੋਬ ਦੇਈਦਾ ਸੀ ਲੂਣ ਸੋਡਾ ਜਾਂ ਫਟਕੜੀ, ਉਹਨੂੰ ਪਾਣੀ ਵਿੱਚ ਰਿੰਨ ਕੇ ਵਿੱਚ ਕੱਪੜਾ ਡੋਬ ਦੇਣਾ ਰੰਗਣ ਤੋਂ ਪਹਿਲਾਂ, ਫਿਰ ਕੱਪੜੇ ਨੂੰ ਰੰਗ ਚਾੜਿਆ ਜਾਂਦਾ ਸੀ ਵੀ ਰੰਗ ਵਾਲੀ ਮਿੱਟੀ ਵਿੱਚ ਉਹਨੂੰ ਡੋਬ ਦੇਣਾ। ਪਾ ਕਹਿੰਦੇ ਨੇ ਜਦੋਂ ਕੱਪੜੇ ਨੂੰ ਰੰਗ ਦੇਣ ਤੋਂ ਪਹਿਲਾਂ ਸੋਡਾ ਲੂਣ ਫਟਕੜੀ ਰਿੰਨ ਕੇ ਕੱਪੜੇ ਨੂੰ ਵਿੱਚ ਡੋਬਿਆ ਜਾਂ ਰੰਗ ਚਾੜਨ ਤੋਂ ਪਹਿਲਾਂ ਉਹਨੂੰ ਪਾ ਕਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਤਨ ਮਾਇਆ ਪਾਇਆ ਪਿਆਰੇ, ਹੇ ਮੇਰੇ ਪਿਆਰੇ ਕੀ ਕੀਤਾ ਜਾਏ, ਰੱਬ ਕਿੱਥੋਂ ਮਿਲਣਾ ਹੈ, ਪਰਮੇਸ਼ਰ ਕਿੱਥੋਂ ਮਿਲਣਾ ਹੈ। ਇਸ ਬੰਦੇ ਦੇ ਤਨ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਮਾਇਆ ਦੀ ਲਾਗ ਲੱਗੀ ਹੋਈ ਹੈ।
ਲਿਤੜਾ ਲੱਭ ਰੰਗਾਏ,
ਕੱਪੜਾ ਰੰਗਣ ਤੋਂ ਪਹਿਲਾਂ ਪਾ ਦਿੱਤੀ ਜਾਂਦੀ ਹੈ, ਪਿੱਛੋਂ ਰੰਗਿਆ ਜਾਂਦਾ ਕੱਪੜਾ। ਬਾਬਾ ਨਾਨਕ ਜੀ ਗਰੀਬ ਨਿਵਾਜ ਕਹਿੰਦੇ ਨੇ, ਮਾਇਆ ਦੀ ਪਾਹ ਲੱਗੀ ਹੋਈ ਹੈ, ਪਿੱਛੋਂ ਚਸਕਿਆਂ ਦਾ ਲੱਭ ਲੋਭ ਦਾ ਇਹਨੂੰ ਰੰਗ ਚੜਾਇਆ ਹੋਇਆ ਹੈ।
ਮੇਰਾ ਕੰਤ ਨਾ ਭਾਵੈ ਚੁੱਲੜਾ ਪਿਆਰੇ,
ਹਜ਼ੂਰ ਕਹਿੰਦੇ ਨੇ ਭਾਈ ਜਿਹਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਜਿਹਨੂੰ ਚਸਕਿਆਂ ਦਾ ਰੰਗ ਚੜਿਆ ਹੋਇਆ, ਉਸ ਮਨੁੱਖ ਦਾ ਸਰੀਰ ਮੇਰੇ ਪਿਆਰੇ ਨੂੰ ਚੰਗਾ ਨਹੀਂ ਲੱਗਦਾ।
ਮੇਰਾ ਕੰਤ ਨਾ ਭਾਵੈ ਚੁੱਲੜਾ ਪਿਆਰੇ,
ਚੁੱਲੜਾ ਕਹਿੰਦੇ ਨੇ ਸਰੀਰ ਨੂੰ, ਉਹ ਸਰੀਰ ਮੇਰੇ ਰੱਬ ਨੂੰ ਪਿਆਰਾ ਨਹੀਂ ਲੱਗਦਾ। ਕੰਤ ਤੋਂ ਭਾਵ ਹੈ ਉਹ ਪ੍ਰਭੂ ਪਰਮੇਸ਼ਰ, ਮੇਰੇ ਪ੍ਰਭੂ ਨੂੰ ਉਹ ਸਰੀਰ ਚੰਗਾ ਨਹੀਂ ਲੱਗਦਾ ਜਿਹੜਾ ਚਸਕਿਆਂ ਵਿੱਚ ਫਸਿਆ ਹੋਇਆ ਹੈ, ਜਿਹਨੂੰ ਮਾਇਆ ਦੇ ਮੋਹ ਦੀ ਲਾਗ ਲੱਗੀ ਹੋਈ ਹੈ। ਲੱਭ ਤੋਂ ਭਾਵ ਹੈ ਜਿਹੜਾ ਚਸਕਿਆਂ ਦਾ ਮਾਰਿਆ ਹੋਇਆ ਮਨੁੱਖ ਹੈ। ਇਸੇ ਕਰਕੇ ਤੇ ਬਾਬਾ ਨਾਨਕ ਜੀ ਕਹਿੰਦੇ ਨੇ, ਅੱਜ ਡਾਕਟਰ ਲੋਕ ਕਹਿੰਦੇ ਨੇ ਇਹ ਨਾ ਖਾਓ, ਇਹ ਨਾ ਖਾਓ, ਇਹ ਨਾ ਖਾਓ। ਬਾਬਾ ਨਾਨਕ ਜੀ ਨੇ ਸਦੀਆਂ ਸਾਲ ਪਹਿਲਾਂ ਕਹਿ ਦਿੱਤਾ,
ਜੇ ਤੇਰਾ ਸਰੀਰ ਗੇ ਤੇਤੇ ਲੱਗੇ ਦੁੱਖ।
ਬਾਬਾ ਨਾਨਕ ਜੀ ਕਹਿੰਦੇ ਜਿੰਨੇ ਸਰੀਰ ਦੇ ਰਸ ਭੋਗੋਗੇ ਉਨੇ ਵੱਧ ਦੁੱਖ ਲੱਗਣਗੇ। ਬਾਬਾ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ, ਜਿਹੜੇ ਤਨ ਨੂੰ ਮਾਇਆ ਦਾ ਰੰਗ ਚੜਿਆ ਹੋਵੇ, ਲੱਭ ਦੇ ਚਸਕਿਆਂ ਦਾ ਰੰਗ ਚੜਿਆ ਹੋਵੇ, ਉਹ ਮੇਰੇ ਪਿਆਰੇ ਨੂੰ ਸਰੀਰ ਚੰਗਾ ਨਹੀਂ ਲੱਗਦਾ।
ਕਿਉਂ ਧਨ ਸੇਜਾ ਜਾਏ,
ਉਹ ਜਿਹੜੀ ਜੀਵ ਇਸਤਰੀ ਹੈ ਕਿਵੇਂ ਪ੍ਰਭੂ ਤੱਕ ਪਹੁੰਚ ਸਕਦੀ ਹੈ। ਜਿਹੜੀ ਜੀਵ ਨੂੰ ਮਾਇਆ ਦੀ ਪਾ ਲੱਗੀ ਹੋਵੇ, ਚਸਕਿਆਂ ਦਾ ਰੰਗ ਚੜਿਆ ਹੋਵੇ, ਉਹ ਮੇਰੇ ਮਾਲਕ ਤੱਕ ਜੀਵ ਇਸਤਰੀ ਕਿਵੇਂ ਪਹੁੰਚ ਸਕਦੀ ਹੈ, ਪਾਪ ਕੇ ਨਹੀਂ ਪਹੁੰਚ ਸਕਦੀ।
ਹਉ ਕੁਰਬਾਨਾ ਜਾਉ ਮਿਹਰਬਾਨਾ,
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਮੇਰੇ ਮਿਹਰਬਾਨ ਪ੍ਰਭੂ ਜੀ, ਮੈਂ ਤੇਰੇ ਤੋਂ ਵਾਰੇ ਵਾਰੇ ਜਾਂਦਾ ਹਾਂ, ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ।
ਹਉ ਕੁਰਬਾਨਾ ਜਾਉ,
ਹੇ ਮੇਰੇ ਪ੍ਰਭੂ ਜੀ, ਮੈਂ ਸਦਕੇ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ।
ਹਉ ਕੁਰਬਾਨਾ ਜਾਉ ਤਿੰਨਾ ਕੈ,
ਬੜੇ ਧਿਆਨ ਨਾਲ ਸੁਣਨਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਭੂ ਤੂੰ ਪ੍ਰਭੂ ਮੈਂ ਵਾਰੇ ਵਾਰੇ ਜਾਣਾ, ਸਦਕੇ ਸਦਕੇ ਜਾਣਾ। ਕਿੰਨਾ ਤੋਂ ਵਾਰੇ ਵਾਰੇ ਜਾਣਾ, ਜਿਹੜਾ ਤੇਰਾ ਨਾਮ ਜਪਦੇ ਹਨ, ਜਿਹੜੇ ਤੈਨੂੰ ਸਿਮਰਦੇ ਹਨ। ਬਾਬਾ ਨਾਨਕ ਜੀ ਦਾ ਇੱਕ ਪਾਵਨ ਬਚਨ ਹੈ,
ਨਾਉ ਲੈਣ ਯਰ ਕਰਨ ਸਮਾਏ,
ਜਿਹੜੇ ਉਹਦਾ ਨਾਮ ਲੈਂਦੇ ਨੇ ਤੇ ਉਹਦੇ ਵਿੱਚ ਸਮਾਏ ਰਹਿੰਦੇ ਨੇ। ਬਾਬਾ ਨਾਨਕ ਜੀ ਨੇ ਜੋ ਬਖਸ਼ਿਸ਼ ਕੀਤੀ ਆ ਉਹ ਸਾਰੇ ਰਲ ਕੇ ਪੜੀਏ, ਜਿਹੜਾ ਉਹਦਾ ਨਾਮ ਲੈਂਦੇ ਨੇ ਉਹਦੇ ਵਿੱਚ ਹੀ ਹਰ ਵੇਲੇ ਲੀਨ ਰਹਿੰਦੇ ਹਨ। ਨਾਉ ਲੈਣ ਅਰ ਕਰਨ ਸਮਾਏ, ਨਾਮ ਲੈਂਦੇ ਨੇ ਉਹਦੇ ਵਿੱਚ ਸਮਾਏ ਰਹਿੰਦੇ ਨੇ।
ਤਿੰਨ ਬਲਹਾਰ ਜਾਏ ਨਾਨਕ, ਤਿੰਨ ਬਲਹਾਰ ਜਾਏ, ਤਿੰਨ ਬਲਹਾਰ ਜਾਏ ਨਾਨਕ, ਤਿੰਨ ਬਲਹਾਰ ਜਾਏ, ਤਿੰਨ ਬਲਹਾਰ।
ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਪਰਮੇਸ਼ਰ ਦੇ ਗੁਣ ਗਾਏ ਗਏ ਨੇ, ਜਿਹੜਾ ਉਹਦਾ ਨਾਮ ਜਪਦੇ ਨੇ ਉਹਨਾਂ ਨੂੰ ਵੀ ਬੜੀ ਸ਼ਾਬਾਸ਼ ਤੇ ਉਹਨਾਂ ਤੋਂ ਕੁਰਬਾਨ ਜਾਇਆ ਗਿਆ ਹੈ।
ਨਾਉ ਲੈਣ ਅਰ ਕਰਨ ਸਮਾਏ, ਨਾਉ ਲੈਣ ਅਰ ਕਰਨ ਸਮਾਏ, ਨਾਉ ਲੈਣ। ਨਾਨਕ ਤਿੰਨ ਬਲਹਾਰ ਜਾਏ, ਨਾਨਕ ਤਿੰਨ ਬਲਹਾਰ ਜਾਏ, ਨਾਨਕ।
ਭਗਤ ਕਬੀਰ ਜੀ ਕਹਿੰਦੇ ਨੇ,
ਜੋ ਜਨ ਲੇ ਖਸਮ ਕਾ ਨਾਉ, ਜੋ ਜਨ ਲੇ ਖਸਮ ਕਾ ਨਾਉ, ਜੋ ਜਨ।
ਸਾਧ ਸੰਗਤ ਅਸੀਂ ਮੰਡੀਆਂ ਪਾ ਕੇ ਬੈਠੇ ਹਾਂ, ਪ੍ਰਭੂ ਦੇ ਪਿਆਰਿਆਂ ਵਾਸਤੇ ਜਿਹੜਾ ਵੀ ਨਾਮ ਜਪਦਾ ਉਹ ਪੂਜਨ ਯੋਗ ਹੈ, ਸਤਿਕਾਰ ਯੋਗ ਹੈ। ਜੋ ਜਨ ਲੇ ਖਸਮ ਕਰੋ, ਨਾ ਇੱਥੇ ਜਾਤ ਦਾ ਜ਼ਿਕਰ ਕੀਤਾ ਗਿਆ, ਨਾ ਕਿਸੇ ਬਰਾਦਰੀ ਦਾ ਜ਼ਿਕਰ ਕੀਤਾ ਗਿਆ। ਜੋ ਜਨ ਲੇ ਖਸਮ ਕਾ ਨਾਓ, ਤਿੰਨ ਕਹਿ ਸਦ ਬਲਹਾਰ ਹੈ। ਜਦੋਂ ਮੈਂ ਉਹਨਾਂ ਦੇ ਚਰਨਾਂ ਤੋਂ ਵਾਰੇ ਵਾਰੇ ਤੇ ਬਲਹਾਰ ਜਾਂਦਾ, ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਕਹਿੰਦੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ। ਸਾਡੇ ਪਾਪੀਆਂ ਦਾ ਵੀ ਉਧਾਰ ਹੋ ਜਾਏ, ਗੁਰੂ ਦੇ ਸਿੱਖਾਂ ਦੀ ਚਰਨ ਤੂੜੀ ਬਖਸ਼ੋ, ਇਹ ਸਾਡੇ ਵੱਲੋਂ ਅਰਦਾਸ ਕੀਤੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ। ਸਾਧ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਵਾਰੇ ਵਾਰੇ ਜਾਣਾ ਕੁਰਬਾਨ ਜਾਣਾ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਸਤਨਾਮ ਸ੍ਰੀ ਵਾਹਿਗੁਰੂ।
ਲੈਣ ਜੋ ਤੇਰਾ ਨਾਉ,
ਜਿਹੜਾ ਤੇਰਾ ਨਾਮ ਜਪਦੇ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜੀ।
ਲੈਣ ਜੋ ਤੇਰਾ ਨਾਉ ਤਿੰਨਾ ਕਹਿ,
ਹੇ ਪ੍ਰਭੂ ਜਿਹੜਾ ਤੇਰਾ ਨਾਮ ਲੈਂਦੇ ਹਨ,
ਹਉ ਸਦ ਕੁਰਬਾਨ ਜਾਓ,
ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ।
ਰਹਾ ਕਾਇਆ ਰੰਗਣ ਜੇਥੀਆ ਪਿਆਰੇ,
ਸਾਧ ਸੰਗਤ ਕਾਇਆ ਤੋਂ ਪਾਵ ਸਰੀਰ ਹੈ, ਰੰਗਣ ਤੋਂ ਪਾਵ ਹੈ ਨਲਾਰੀ, ਜਿਸ ਮੱਟ ਵਿੱਚ ਜਿਸ ਮੱਟੀ ਵਿੱਚ ਪਾ ਕੇ ਰੰਗ ਘੋਲ ਕੇ ਕੱਪੜੇ ਨੂੰ ਰੰਗ ਚਾੜਦਾ ਹੈ ਉਹਨੂੰ ਰੰਗਣ ਕਹਿੰਦੇ ਹਨ, ਪਾਵ ਕੇ ਨਲਾਰੀ ਦੇ ਮੱਟ ਨੂੰ ਰੰਗਣ ਕਹਿੰਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਪ੍ਰਭੂ ਕਰੇ ਕਿਰਪਾ, ਇਹ ਜਿਹੜੇ ਤਨ ਨੂੰ ਮਾਇਆ ਦੀ ਪਾਹ ਲੱਗੀ ਹੋਈ ਸੀ, ਇਹ ਤਨ ਬਣ ਜਾਏ ਮੱਟੀ। ਬਾਬਾ ਨਾਨਕ ਜੀ ਕਹਿੰਦੇ ਨੇ, ਇਹਦੇ ਵਿੱਚ ਪ੍ਰਭੂ ਪਾ ਦੇ ਆਪਣੇ ਨਾਮ ਦਾ ਰੰਗ। ਹਾਂਜੀ,
ਪਾਈਐ ਨਾਉ ਮਜੀਠ,
ਤਨ ਬਣ ਜਾਏ ਮੱਟੀ ਤੇ ਇਹਦੇ ਵਿੱਚ ਆਪਣੇ ਨਾਮ ਦਾ ਰੰਗ ਪਾ ਦੇ ਮੇਰਾ ਉਹ ਮਾਲਕ। ਸਾਧ ਸੰਗਤ ਦੋ ਰੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਜ਼ਿਕਰ ਆਇਆ, ਇੱਕ ਕਸੁੰਬੇ ਦਾ ਰੰਗ, ਇੱਕ ਮਜੀਠ ਦਾ ਰੰਗ। ਕਸੁੰਬੇ ਦਾ ਰੰਗ ਕੱਚਾ ਹੁੰਦਾ ਹੈ, ਮਾਇਆ ਰੰਗ ਕਸੁੰਬ ਖਿਣ ਮੈਂ ਲੈ ਜਾਵਣਾ, ਮਾਇਆ ਦੇ ਰੰਗ ਨੂੰ ਕਸੁੰਬੇ ਦਾ ਰੰਗ ਆਖਿਆ ਗਿਆ ਹੈ, ਜਿਹੜਾ ਨਾਮ ਦਾ ਰੰਗ ਹੈ ਇਹਨੂੰ ਮਜੀਠ ਦਾ ਰੰਗ ਆਖਿਆ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੇਰਾ ਮਾਲਕ ਕਿਰਪਾ ਕਰੇ, ਇਹ ਕਾਇਆ ਬਣ ਜਾਏ ਨਿਲਾਰੀ ਦੀ ਮੱਟੀ, ਇਹਦੇ ਵਿੱਚ ਮੇਰਾ ਪ੍ਰਭੂ ਪਾ ਦੇ ਮਜੀਠ ਦਾ ਨਾਮ ਦਾ ਰੰਗ।
ਰੰਗਣ ਵਾਲਾ ਜੇ ਰੰਗੈ ਸਾਹਿਬ,
ਜੇ ਕਿਤੇ ਰੰਗਣ ਵਾਲਾ ਮੇਰਾ ਸਾਹਿਬ ਇਸ ਤਨ ਨੂੰ ਰੰਗ ਚਾੜ ਦੇ, ਇਸ ਮੱਟੀ ਵਿੱਚ ਮਜੀਠ ਦਾ ਨਾਮ ਦਾ ਰੰਗ ਪਾ ਕੇ ਇਸ ਤਨ ਨੂੰ ਰੰਗ ਚਾੜ ਦੇ ਉਹ ਮਾਲਕ।
ਐਸਾ ਰੰਗ ਨਾ ਡੀਠ,
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਫਿਰ ਇਹੋ ਜਿਹਾ ਰੰਗ ਚੜੇਗਾ ਜਿਹੜਾ ਦੁਨੀਆਂ ਵਿੱਚ ਕਿਸੇ ਨੇ ਨਾ ਦੇਖਿਆ ਹੋਏਗਾ। ਸਾਧ ਸੰਗਤ ਫਿਰ ਧਿਆਨ ਨਾਲ ਸੁਣਨਾ, ਬਾਬਾ ਨਾਨਕ ਜੀ ਕਹਿੰਦੇ ਨੇ, ਇਹ ਕਾਇਆ ਬਣ ਜੇ ਨਲਾਰੀ ਦੀ ਮੱਟੀ, ਇਹਦੇ ਵਿੱਚ ਪਰਮੇਸ਼ਰ ਪਾ ਦੇ ਨਾਮ ਦਾ ਰੰਗ, ਜੇ ਕਿਤੇ ਰੰਗਣ ਵਾਲਾ ਸਾਹਿਬ ਇਸ ਤਨ ਨੂੰ ਰੰਗ ਚਾੜ ਦੇ, ਫਿਰ ਇਹੋ ਜਿਹਾ ਰੰਗ ਚੜਦਾ ਵੀ ਜਿਹੜਾ ਦੁਨੀਆਂ ਹੈਰਾਨ ਹੋ ਕੇ ਦੇਖਦੀ ਹੈ, ਦੁਨੀਆਂ ਕਹਿੰਦੀ ਵੀ ਇਹੋ ਜਿਹਾ ਰੰਗ ਨਹੀਂ ਚੜਿਆ ਦੇਖਿਆ ਜੇ ਤੱਕ, ਇਹੋ ਜਿਹਾ ਰੰਗ ਚੜਦਾ ਵੀ ਜਿਹੜਾ ਦੁਨੀਆਂ ਨੇ ਕਦੇ ਦੇਖਿਆ ਨਾ ਹੋਵੇ। ਸਾਧ ਸੰਗਤ ਅਜੇ ਤੱਕ ਦੇਖਿਆ ਵੀ ਕਿਸੇ ਬੰਦੇ ਨੂੰ ਆਰੇ ਦੇ ਨਾਲ ਦੁਫਾੜ ਕਰ ਦਿੱਤਾ ਜਾਵੇ, ਅਜੇ ਤੱਕ ਦੁਨੀਆਂ ਦੇ ਇਤਿਹਾਸ ਚ ਕਿਤੇ ਇੰਨੇ ਧਰਮ ਨੇ, ਸੈਂਕੜੇ ਧਰਮ, ਕਿਤੇ ਦੇਖਿਆ ਵੀ ਕਿਸੇ ਬੰਦੇ ਨੂੰ, ਕਿਸੇ ਰਾਹਬਰ ਦੇ ਚੇਲੇ ਨੂੰ ਉਹਦੇ ਸਾਹਮਣੇ ਆਰੇ ਨਾਲ ਦੁਫਾੜ ਕਰ ਦਿੱਤਾ ਹੋਵੇ। ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੁੱਛਣ ਲੱਗੇ, ਜਦੋਂ ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਖਾ ਰਹੇ ਸਨ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਦਿਆਲਾ ਤੈਨੂੰ ਪੀੜ ਨਹੀਂ ਹੁੰਦੀ, ਭਾਈ ਦਿਆਲਾ ਤੈਨੂੰ ਦਰਦ ਨਹੀਂ ਹੁੰਦੀ, ਤੇ ਭਾਈ ਦਿਆਲਾ ਜੀ ਆਖਣ ਲੱਗੇ, ਮਹਾਰਾਜ ਪੰਜਵੇਂ ਜਾਮੇ ਵਿੱਚ ਤੁਹਾਨੂੰ ਇਸ ਦੇਗ ਵਿੱਚ ਉਬਾਲਿਆ ਗਿਆ ਸੀ, ਜਿਹੜਾ ਤੁਸੀਂ ਪੰਜਵੇਂ ਜਾਮੇ 'ਚ ਦੇਗ 'ਚ ਬੈਠ ਕੇ ਸਾਨੂੰ ਸਬਕ ਪੜਾਇਆ ਸੀ, ਮੈਂ ਤਾਂ ਸਬਕ ਹੀ ਸੁਣਾ ਰਿਹਾ ਹਾਂ। ਮਹਾਰਾਜ ਕਹਿੰਦੇ ਨੇ, ਜੇ ਇਹੋ ਜਿਹਾ ਮੇਰਾ ਮਾਲਕ ਕਿਤੇ ਰੰਗ ਚੜਾ ਦੇ, ਤਾਂ ਰੰਗ ਇਹੋ ਜਿਹਾ ਚੜ੍ਹਦਾ ਵੀ ਦੁਨੀਆਂ ਹੈਰਾਨ ਹੋ ਜਾਂਦੀ ਹੈ, ਰੰਗ ਵੀ ਉਹ ਚੜ੍ਹਦਾ ਵੀ ਜਿਹੜਾ ਦੁਨੀਆਂ ਨੇ ਕਦੇ ਦੇਖਿਆ ਨਾ ਹੋਵੇ। ਸਾਧ ਸੰਗਤ ਭਾਈ ਮਣੀ ਸਿੰਘ ਜੀ ਜਦੋਂ ਲੱਗੇ ਨਾ ਬੰਦ ਕੱਟਣ, ਪਰ ਇਹ ਰੰਗ ਐਵੇਂ ਨਹੀਂ ਚੜਦਾ, ਹਜ਼ੂਰ ਕਹਿੰਦੇ ਨੇ, ਗੋਰੇ ਤੁੱਟੇ ਹਰ ਰੰਗ ਚਾੜਿਆ, फिर बौड़ ना होवी पंग। जे किते गुरु त्रुट पए इहो जिहा रंग चढ़ जाए उह रंग दुबारा नहीं उतरदा। भाई मणि सिंह दा जदों लगे ना बंद बंद कट्टण, ज्ञानी ज्ञान सिंह जी लिखदे ने चंडाल बंद तब चार बताए। जिहड़े चंडाल सन उन्हां ने आख्या भी चार बंद कर दिओ, बंद बंद कट दिओ। चंडाल बंद तब चार बताए, बाहां टंगा करो जदाए। इहदियां लत्तां ते इहदियां बाहां वख वख कर दिओ। तब मणि सिंह उन सो कही, भाई मणि सिंह जी हस पए। भाई मणि सिंह जी हस के आखन लगे, भलिया लोका ओए जलादा तू नहीं जानदा बंद बंद किनू कहिंदे ने। तब मणि सिंह उन सो कही, बंद बंद तुम जानत नहीं। वो भलिया लोका तुहानू ते पता ही कोई नहीं बंद बंद किनू कहिंदे ने। एक पासे फतवा लाया बंद बंद कढ दिओ, दूजे पासे कहिंदे हो बाहां ते लत्तां जुदा जुदा कर दिओ। बंद बंद मैं देहूं बताई, भाई मणि सिंह आखन लगे तुहानू मैं बंद बंद दसदा बंद बंद किनू कहिंदे ने। बंद बंद मैं देहूं बताई, ते मैं तू छुरी चलाई। जलाद नू आखन लगे, जलादा मैं तेनू बंद बंद दसी जावांगा ते तू छुरी चलाई जाई। पहले उंगलियों के पोटे कटाए, भाई मणि सिंह जी आखन लगे आ वाह पहला बंद इथों कटना शुरू कर। पहले उंगलियों के पोटे कटाए, पहला दू हथां दे पोटे कटाए अगले, फिर मद गंडों बंद छडाए, फिर विचकारले पोटे कटाए, फिर उंगली ती वार कटाए। तीसरी वारी भाई मणि सिंह आखन लगे हुण इथों कट बंद। दू हथां नू जदों तीसरा बंद कटाया, फिर उंगली ती वार कटाए, फिर पांचों सो बीनी छडाए। भाई मणि सिंह आखन लगे हुण मेरे गुट कड, फिर पांचों सो बीनी छडाए। ज्ञानी ज्ञान सिंह लिखदे ने चंडाल चाहे फिर मोढ़ियों लहाए। जिहड़ा चंडाल जला सी उन्हें टोका उत्तों लिया के मोढ़े नूं वढ़ना चाहिया। चंडाल चाहे फिर मोढ़ियों लहाए, मणि सिंह दई कूणी अड़ाए। भाई मणि सिंह जी ने कूणी अगे कर दित्ती। भाई मणि सिंह आखन लगे ओ जलादा तू एक बंद फिर छड़ के तुर चलिया। चंडाल चाहे फिर मोढ़ियों लहाए, मणि सिंह दई कूणी अड़ाए। कूणी कटाए फिर मोढ़ियों लहाए, सजी कटाई फिर खब्बी फोड़ाए। सजी कटा के फिर भाई मणि सिंह ने खब्बी बांह फड़ा देती। सा संगत बाबा नानक जी कहते ने जदों रब जदों गुरु रंग चाढ़ा पर यह जहां रंग चाढ़ा तो दुनिया हैरान हो जाती है। सा संगत मैनू माफ करना, पिछे जे एक बीबा जी मिले किसी पिंड विच मैं गया। वह बीबा जी बड़े खैर प्यार दे नाल, बड़े विराग दे नाल अखां विच अथरू सन। भाई तारू सिंह का शहीदी दिन सी। भाई तारू सिंह दे शहीदी तो बाद वह बीबा जी मिले ते आखन लगे, ज्ञानी जी मैं भाई तारू सिंह दे पिंड दी रहण वाली। इन्नी गल कह के अखां विच नेत्र लै नेत्रां विच पानी पार आया, अथरू पूंजन लग पए। कहन लगी, ज्ञानी जी मैं बाबे तारू सिंह दी भैण हां, पाव के मैं बाबे तारू सिंह दे पिंड दी हां। साध संगत मैनू खुशी भी होई ते मैनू दुख भी होया। खुशी इस गल दी होई भी भाई तारू सिंह नाल प्यार है, इसे करके बीबा जी दे नेत्रां विच पानी डलकिया है। आखन लगी, भरा जी ज्ञानी जी मैं भाई तारू सिंह दे पिंड दी हां। दुख इस गल दा होया कि उस बीबा जी ने परवट्टे कटाए होए सन। साध संगत मैं दुखी मन दे नाल आख्या, भैणा ठीक है तू भाई तारू सिंह दे पिंड दी है, पर तू कहनी मैं भाई तारू सिंह दी भैण हां। भाई तारू सिंह दे तू पिंड दी ते हो सकनी है, पर भाई तारू सिंह दी भैण नहीं हो सकती। तू भैण कैसे हो सकनी है? भराने ते खोपड़ लवा लिया होवे, भराने ते बाई दिन खोपड़ लथा होवे ते सिखी नहीं छड़ी, ते भैण उसे भाई तारू सिंह दी भैण परवट्टे कटा ले, ये कितने गल को मन सकदा भाई तारू सिंह दी भैण परवट्टे कटाए? ਸਾਧ ਸੰਗਤ ਮੈਂ ਉਸ ਬੀਬਾ ਨੂੰ ਦੱਸਿਆ, ਬੀਬਾ ਭਾਈ ਤਾਰੂ ਸਿੰਘ ਦੀ ਭੈਣ ਪਤਾ ਕੌਣ ਸੀ? ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੱਗੇ ਨਾ ਲਾਹੌਰ ਨੂੰ ਲੈ ਕੇ ਜਾਣ, ਉਦੋਂ ਪਤਾ ਹੁੰਦਾ ਸੀ ਜਿਹੜਾ ਵੀ ਲਾਹੌਰ ਚਲਾ ਗਿਆ ਉਹਨੇ ਵਾਪਸ ਨਹੀਂ ਆਉਣਾ, ਉਹਨੇ ਜਿਉਂਦੇ ਨੇ ਵਾਪਸ ਨਹੀਂ ਆਉਣਾ। ਜਦੋਂ ਭਾਈ ਤਾਰੂ ਸਿੰਘ ਨੂੰ ਲਾਹੌਰ ਲੈ ਕੇ ਜਾਣ ਲੱਗੇ, ਪਿੰਡ ਦੇ ਸਾਰੇ ਲੋਕ ਹਿੰਦੂ ਮੁਸਲਮਾਨ ਸਾਰੇ ਇਕੱਠੇ ਹੋ ਗਏ। ਭਾਈ ਤਾਰੂ ਸਿੰਘ ਦੀ ਭੈਣ ਆਖਣ ਲੱਗੀ, ਐ ਮੇਰੇ ਵੀਰਾ, ਜਦੋਂ ਭਾਈ ਤਾਰੂ ਸਿੰਘ ਲੱਗਣ ਆਪਣੀ ਭੈਣ ਨੂੰ ਮਿਲਣ, ਤੇ ਭੈਣ ਨੇ ਦਲੇਰੀ ਦਿੰਦੇ ਹੋਏ ਆਖਿਆ, ਵੀਰਾ ਹੁਣ ਇੱਕ ਕੰਮ ਕਰੀ, ਐ ਪਰ ਵੀਰ ਵੇ ਹੌਸਲਾ ਕਾਇਮ ਰੱਖੀ, ਵੀਰਾ ਜੇ ਤੂੰ ਲਾਹੌਰ ਚੱਲਿਆ ਤੇ ਇੱਕ ਕੰਮ ਕਰੀ, ਹੌਸਲਾ ਨਾ ਛੱਡੀ। ਐ ਪਰ ਵੀਰ ਵੇ ਹੌਸਲਾ ਕਾਇਮ ਰੱਖੀ, ਉੱਕਾ ਡਰੀ ਨਾ ਤੈਨੂੰ ਡਰਾਉਣਗੇ, ਇਹ ਵੀ ਚਰ ਜਿੰਨੀ ਗੱਲ ਤੂੰ ਸੱਚ ਜਾਣੀ, ਬੰਦ ਬੰਦ ਵੀ ਤੇਰਾ ਘਟਾਉਣਗੇ। ਉਹ ਵੇਖੋ ਵਾਰੇ ਵਾਰੇ ਜਾਈਏ ਉਸ ਭੈਣ ਭਾਈ ਤਾਰੂ ਸਿੰਘ ਦੀ ਭੈਣ ਤਾਰੋ ਤੋਂ, ਜਿਹੜੀ ਆਪਣੇ ਭਰਾ ਨੂੰ ਸ਼ਹੀਦ ਹੋਣ ਵਾਸਤੇ ਦਲੇਰ ਕਰ ਰਹੀ ਹੈ। ਇਹ ਵੀ ਚਰ ਜਿੰਨੀ ਗੱਲ ਤੂੰ ਸੱਚ ਜਾਣੀ, ਬੰਦ ਬੰਦ ਵੀ ਤੇਰੇ ਘਟਾਉਣਗੇ, ਉਹ ਜੀਵ ਸੜੇ ਮੇਰੀ ਮੈਂ ਨੀ ਕਹਿ ਸਕਦੀ। ਭਾਈ ਤਾਰੂ ਸਿੰਘ ਦੀ ਭੈਣ ਆਖਣ ਲੱਗੀ, ਵੀਰਾ ਮੈਂ ਤੇਰੀ ਭੈਣ ਹਾਂ, ਮੇਰੀ ਜੀਭ ਸੜ ਜਾਏ ਜਿਹੜੀ ਮੈਂ ਗੱਲ ਕਹਿਣ ਲੱਗੀ ਹਾਂ। ਜੀਭ ਸੜੇ ਮੇਰੀ ਮੈਂ ਨੀ ਕਹਿ ਸਕਦੀ, ਤੇਰੇ ਚਰਖੜੀ ਤੇ ਤੂੰਬੇ ਉਡਾਉਣਗੇ, ਇਹ ਵੀ ਕਰਨ ਤੇ ਵੱਡੀ ਗੱਲ ਕੋਈ ਨਹੀਂ, ਤੈਨੂੰ ਆਰੇ ਦੇ ਨਾਲ ਚਰਾਉਣਗੇ, ਮੇਰਾ ਭਰਮ ਨਾ ਕਰੀ ਮੈਂ ਸਮਝ ਲਾਂਗੀ। ਭੈਣ ਆਖਣ ਲੱਗੀ, ਵੀਰ ਤਾਰੂ ਸਿੰਘ ਜਦੋਂ ਤੇਰਾ ਬੰਦ ਬੰਦ ਕੱਟਦੇ ਹੋਣਗੇ, ਵੀਰ ਤਾਰੂ ਸਿੰਘ ਜਦੋਂ ਤੇਰਾ ਤੈਨੂੰ ਆਰੇ ਨਾ ਚੀਰਦੇ ਹੋਣਗੇ, ਜਦੋਂ ਤੈਨੂੰ ਚਰਖੜੀ ਦੇ ਕਮਾਉਣਗੇ, ਚਰਖੜੀ ਤੇ ਚੜ ਕੇ ਤੇਰੇ ਤੂੰਬੇ ਤੂੰਬੇ ਉੱਡਦੇ ਹੋਣਗੇ, ਬੰਦ ਬੰਦ ਕਟਾਉਂਦਿਆਂ ਆਰੇ ਨਾ ਚੀਰੇ ਜਾਂਦਿਆਂ ਮੇਰੇ ਵੱਲ ਧਿਆਨ ਨਾ ਕਰੀ, ਮੇਰੀ ਭੈਣ ਦਾ ਕੀ ਬਣੇਗਾ? ਮੇਰਾ ਭਰਮ ਨਾ ਕਰੀ ਮੈਂ ਸਮਝ ਲਾਂਗੀ, ਤੈਨੂੰ ਪਿਤਾ ਮੇਰਾ ਨਾਲੇ ਲੈ ਗਿਆ ਸੀ। ਭਾਈ ਤਾਰੂ ਸਿੰਘ ਦੇ ਪਿਤਾ ਜੀ ਸ਼ਹੀਦ ਹੋ ਗਏ ਸਨ। ਮੇਰਾ ਭਰਮ ਨਾ ਕਰੀ ਮੈਂ ਸਮਝ ਲਾਂਗੀ, ਮੇਰਾ ਪਿਤਾ ਤੈਨੂੰ ਨਾਲੇ ਲੈ ਗਿਆ ਸੀ, ਪਰ ਮੈਂ ਇਹ ਨਾ ਸੁਣਾ ਕਿ ਮਰਨ ਵੇਲੇ ਮੱਥੇ ਵੱਟ ਭਰਾ ਦੇ ਪੈ ਗਿਆ ਸੀ, ਮੱਥੇ ਵੱਟ ਭਰਾ ਦੇ ਪੈ ਗਿਆ ਸੀ। ਮੇਰੇ ਕੰਨਾਂ 'ਚ ਇਹ ਨਾ ਵੀਰਿਆ ਸ਼ਬਦ ਪਏ, ਮੇਰੇ ਭਰਾ ਦੇ ਮਰ ਲੱਗਿਆ ਕਿਤੇ ਮੱਥੇ ਤੇ ਵੱਟ ਪਿਆ ਸੀ। ਮੈਂ ਕਿਹਾ, ਭੈਣਾ ਉਹ ਸੀ ਭਾਈ ਤਾਰੂ ਸਿੰਘ ਦੀ ਭੈਣ, ਤੇਰੇ ਭਰਾ ਨੇ ਜਿਹਨੂੰ ਤੂੰ ਭਰਾ ਕਹਿੰਦੀ ਉਹਨੇ ਪਤਾ ਕੀ ਆਖਿਆ ਸੀ? ਜਦੋਂ ਮਾਇਆ ਦਾ ਢੇਰ ਲਾ ਦਿੱਤਾ ਗਿਆ, ਉਹਦੇ ਸਾਹਮਣੇ ਚਾਰ ਲੜਕੀਆਂ ਨੌਜਵਾਨ ਖਿਲਾਰ ਦਿੱਤੀਆਂ ਗਈਆਂ, ਇੱਕ ਪਾਸੇ ਤਾਜ ਬੰਨ ਦਿੱਤਾ ਗਿਆ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਧਰਮ ਕਹੇ ਤੋ ਸਰੀਰ ਮੇਰਾ, ਪ੍ਰਣ ਪਾਲ ਕੇ ਖਾਕ ਦੇ ਸਾਥ ਮਿਲੇਗਾ, ਧਰਮ ਤੇ ਚਿੱਤ ਅਡੋਲ ਖੜਾ, ਬ੍ਰਹਿਮੰਡ ਹਿਲੇ ਪਰ ਇਹ ਨਾ ਹਿਲੇਗਾ। ਭਾਈ ਤਾਰੂ ਸਿੰਘ ਆਖਣ ਲੱਗੇ, ਇਹ ਖੰਡ ਬ੍ਰਹਿਮੰਡ ਹਿਲ ਸਕਦੇ ਹਨ, ਧਰਤੀ ਪੁੱਠੀ ਹੋ ਸਕਦੀ ਹੈ, ਆਕਾਸ਼ ਹੇਠਾਂ ਡੇ ਸਕਦਾ ਹੈ, ਭਾਈ ਤਾਰੂ ਸਿੰਘ ਦਾ ਆਪਣਾ ਮਨ ਚਿੱਤ ਗੁਰੂ ਦੀ ਸਿੱਖੀ ਤੋਂ ਨਹੀਂ ਡੋਲ ਸਕਦਾ। ਸਾਜੋ ਸਮਾਜ ਤਰਲੋ ਕੀ ਕੋ ਰਾਜ, ਕਬੀਰ ਕੀ ਮਾਇਆ ਕਾ ਦੁਆਰ ਖੋਲੇਗਾ, ਏਤੀ ਬਭੂਤੀ ਕੋ ਦੇਖ ਕਦੰਤ ਨਾ, ਤਾਰੂ ਮਰਗਿੰਦ ਕਾ ਚਿੱਤ ਡੋਲੇਗਾ। ਆਖਣ ਲੱਗੇ, ਮੈਂ ਗੁਰੂ ਗੋਬਿੰਦ ਸਿੰਘ ਦਾ ਸ਼ੇਰ ਪੁੱਤਰ ਹਾਂ, ਗੁਰੂ ਗੋਬਿੰਦ ਸਿੰਘ ਦੇ ਸ਼ੇਰ ਪੁੱਤਰ ਦਾ ਮਨ ਨਹੀਂ ਡੋਲੇਗਾ, ਭਾਵੇਂ ਤੁਸੀਂ ਦੁਨੀਆਂ ਦੇ ਮਾਇਆ ਦੇ ਖਜ਼ਾਨਿਆਂ ਦੇ ਦਰਵਾਜ਼ੇ ਖੋਲਦੇ ਹੋ। ਸਾਧ ਸੰਗਤ ਉਹ ਸਨ ਜਿਨ੍ਹਾਂ ਨੂੰ ਪ੍ਰਭੂ ਦਾ ਰੰਗ ਚੜਿਆ, ਇਹੋ ਜਿਹਾ ਰੰਗ ਚੜਿਆ ਵੀ ਦੁਨੀਆਂ ਹੈਰਾਨ ਹੋ ਗਈ। ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਪ੍ਰਭੂ ਤਰੁੱਠਦਾ ਫਿਰ ਰੰਗ ਚਾੜਦਾ ਹੈ। ਸਾਧ ਸੰਗਤ ਵਕਤ ਜ਼ਿਆਦਾ ਨਹੀਂ, ਬੜੇ ਧਿਆਨ ਦੇ ਨਾਲ ਸਰਵਣ ਕਰਨਾ, ਜਦੋਂ ਪ੍ਰਭੂ ਰੰਗ ਚਾੜੇ ਫਿਰ ਇਸ ਤਰ੍ਹਾਂ ਕਿਰਪਾ ਹੁੰਦੀ ਹੈ। ਜਿਹੜੇ ਪ੍ਰੋਫੈਸਰ ਪੂਰਨ ਸਿੰਘ ਸਨ ਨਾ, ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਨੇ ਸਿੱਖ ਸਾਹਿਤ ਵੀ ਲਿਖਿਆ ਹੈ, ਜਿਨ੍ਹਾਂ ਲਿਖਿਆ ਸੀ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ, ਸਵਾਮੀ ਰਾਮ ਤੀਰਥ ਜੀ ਦੀ ਸੰਗਤ ਵਿੱਚ ਜਾ ਕੇ ਪ੍ਰੋਫੈਸਰ ਪੂਰਨ ਸਿੰਘ ਨੇ ਕੇਸ ਕਟਾ ਦਿੱਤੇ। ਜਦੋਂ ਕੇਸ ਕਟਾ ਦਿੱਤੇ, ਸਿੱਖਾਂ ਨੇ ਉਹਦੇ ਨਾਲ ਮੇਲ ਜੋਲ ਖਤਮ ਕਰ ਦਿੱਤਾ, ਉਹਨੂੰ ਛੇਕ ਦਿੱਤਾ ਗਿਆ। ਇੱਕ ਵਾਰੀ ਚੀਫ ਖਾਲਸਾ ਦੀਵਾਨ ਨੇ ਸਿਆਲਕੋਟ ਸਾਰੇ ਧਰਮਾਂ ਦੀ ਕਾਨਫਰੰਸ ਕੀਤੀ, ਜਿਹੜੇ ਕਾਨਫਰੰਸ ਦੇ ਮੁਖੀ ਸਨ ਉਹਨਾਂ ਨੇ ਇਹ ਵਿਚਾਰ ਕੀਤੀ ਵੀ ਕਿਹੜਾ ਕਿਹੜਾ ਬੁਲਾਰਾ ਸੱਦਿਆ ਜਾਵੇ। ਜਿਹੜਾ ਸਿੱਖ ਧਰਮ ਦੀ ਵਿਆਖਿਆ ਕਰ ਸਕੇ। ਕਿਹੜਾ ਕਿਹੜਾ ਵਿਦਵਾਨ ਸੱਦਿਆ ਜਾਵੇ, ਕਿਸੇ ਨੇ ਆਖਿਆ ਕਿਸੇ ਨੂੰ ਬੁਲਾਇਆ ਜਾਵੇ, ਕਿਸੇ ਨੇ ਆਖਿਆ ਕਿਸੇ ਨੂੰ ਬੁਲਾਇਆ ਜਾਵੇ। ਭਾਈ ਵੀਰ ਸਿੰਘ ਜੀ ਆਖਣ ਲੱਗੇ, ਮੈਂ ਇੱਕ ਬੇਨਤੀ ਕਰਦਾ ਵੀ ਇਹ ਆ ਸਾਰੇ ਧਰਮਾਂ ਦੀ ਕਾਨਫਰੰਸ ਵਿੱਚ ਮੈਂ ਸੋਚਦਾ ਜਿੰਨਾ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਆ ਇੰਨਾ ਕੋਈ ਵਿਦਵਾਨ ਨਹੀਂ। ਪ੍ਰੋਫੈਸਰ ਪੂਰਨ ਸਿੰਘ ਨੂੰ ਇੱਕ ਮੌਕਾ ਦੇਣਾ ਚਾਹੀਦਾ ਇਹ ਸਿੱਖਾਂ ਦੀ ਸਾਰੇ ਧਰਮਾਂ ਦੀ ਕਾਨਫਰੰਸ 'ਚ ਬੋਲਣ ਦਾ। ਕਹਿੰਦੇ ਇਹਨੇ ਸਾਰਿਆਂ ਨੇ ਰੌਲਾ ਪਾ ਦਿੱਤਾ, ਆਖਣ ਲੱਗੇ ਉਹਨੇ ਕੇਸ ਕਟਾਏ ਨੇ, ਉਹਨੇ ਸਿੱਖ ਨੂੰ ਤਿਲਾਂਜਲੀ ਦੇ ਦਿੱਤੀ ਹੈ, ਇਸ ਕਰਕੇ ਉਹਨੂੰ ਵਿਦਵਾਨ ਤੌਰ 'ਤੇ ਸਿੱਖਾਂ ਤੌਰ 'ਤੇ ਨਹੀਂ ਬੁਲਾਇਆ ਜਾ ਸਕਦਾ। ਭਾਈ ਵੀਰ ਸਿੰਘ ਆਖਣ ਲੱਗੇ ਉਹਨੇ ਕੇਸ ਕਟਾਲੇ ਨੇ ਪਰ ਉਹਨੂੰ ਲਾਗੇ ਲਾਉਣਾ ਚਾਹੀਦਾ, ਉਹਨੇ ਕੇਸ ਕਟਾਏ ਨੇ ਪਰ ਜਿਹੜਾ ਉਹਨੂੰ ਸਿੱਖੀ ਦਾ ਗਿਆਨ ਹੈ ਉਹਦੇ ਗਿਆਨ ਦਾ ਲਾਭ ਲੈਣਾ ਚਾਹੀਦਾ ਹੈ। ਕਹਿੰਦੇ ਨੇ ਕਾਨਫਰੰਸ ਹੋਈ, ਭਾਈ ਵੀਰ ਸਿੰਘ ਆਖਣ ਲੱਗੇ ਪ੍ਰੋਫੈਸਰ ਪੂਰਨ ਸਿੰਘ ਬੁਲਾਓ। ਪ੍ਰੋਫੈਸਰ ਪੂਰਨ ਸਿੰਘ ਬੁਲਾਇਆ ਗਿਆ। ਜਦੋਂ ਸਾਰੇ ਧਰਮਾਂ ਦੀ ਕਾਨਫਰੰਸ ਹੋਈ, ਸਾਰੇ ਧਰਮਾਂ ਦੀ ਕਾਨਫਰੰਸ 'ਚ ਪ੍ਰੋਫੈਸਰ ਪੂਰਨ ਸਿੰਘ ਨੇ ਲੈਕਚਰ ਦਿੱਤਾ ਸਿੱਖ ਧਰਮ ਦੇ, ਖਾਲਸਾ ਪੰਥ 'ਤੇ, ਸਿੱਖੀ ਸਿਧਾਂਤਾਂ 'ਤੇ ਲੈਕਚਰ ਦਿੱਤਾ। ਕਹਿੰਦੇ ਇੰਨੇ ਹੈਰਾਨ ਹੋ ਗਈ ਸਾਰੀ ਦੁਨੀਆ, ਸੰਸਾਰ ਦੇ ਲੋਕ, ਐਸਾ ਪ੍ਰਭਾਵਸ਼ਾਲੀ ਲੈਕਚਰ ਦਿੱਤਾ ਪ੍ਰੋਫੈਸਰ ਪੂਰਨ ਸਿੰਘ ਨੇ। ਬੈਠੇ ਹੋਏ ਸਾਰੇ ਰੋ ਰਹੇ ਸਨ, ਅੱਖਾਂ ਵਿੱਚ ਹੰਝੂ ਸਨ, ਪ੍ਰੋਫੈਸਰ ਪੂਰਨ ਸਿੰਘ ਦੇ ਕੇਸ ਕੱਟੇ ਹੋਏ ਸਨ। ਜਦੋਂ ਪ੍ਰੋਫੈਸਰ ਪੂਰਨ ਸਿੰਘ ਭਾਸ਼ਣ ਦੇ ਕੇ, ਲੈਕਚਰ ਦੇ ਕੇ ਭਾਈ ਵੀਰ ਸਿੰਘ ਦੇ ਕੋਲ ਆਣ ਕੇ ਬੈਠ ਗਏ, ਭਾਈ ਵੀਰ ਸਿੰਘ ਜੀ ਗੁਰੂ ਦੇ ਪਿਆਰੇ ਸਨ, ਰੰਗ ਰਤੇ ਦੇ ਰੂਪ ਸੀ। ਭਾਈ ਵੀਰ ਸਿੰਘ ਜੀ ਪ੍ਰੋਫੈਸਰ ਪੂਰਨ ਸਿੰਘ ਦੇ ਸਿਰ ਤੇ ਹੱਥ ਫੇਰ ਲੱਗ ਪਏ, ਹੱਥ ਫੇਰਦੇ ਫੇਰਦੇ ਉਹਦੇ ਮੁੱਖ ਵੱਲ ਦੇਖ ਕੇ ਬੜੇ ਪਿਆਰ ਨਾਲ ਆਖਣ ਲੱਗੇ, ਪੂਰਨ ਸਿੰਘ ਪੁੱਤਰ ਮੈਂ ਤੇ ਸੁਣਿਆ ਸੀ ਜਿਹੜਾ ਰੱਬ ਦੀ ਬਖਸ਼ੀ ਹੋਈ ਇਹ ਜਿਹੜੀ ਨਿਆਮਤ ਹੈ ਕੇਸਾਂ ਨੂੰ ਤਿਲਾਂਜਲੀ ਦੇ ਲੈ, ਪੁੱਤਰ ਮੈਂ ਤੇ ਸੁਣਿਆ ਸੀ ਜਿਹੜਾ ਕੇਸ ਕਟਾ ਲਏ ਉਹਦੇ ਕੇਸ ਖਰਵੜੇ ਹੋ ਜਾਂਦੇ ਹਨ, ਪੁੱਤਰ ਪੂਰਨ ਸਿੰਘ ਤੇਰੇ ਦੇ ਕੇਸ ਅਜੇ ਵੀ ਕੂਲੇ ਹਨ, ਅਜੇ ਵੀ ਕੇਸ ਬੜੇ ਕੋਮਲ ਹਨ। ਭਾਈ ਵੀਰ ਸਿੰਘ ਜੀ ਨੇਤਰਾਂ ਨਾਲ ਨੇਤਰ ਮਿਲਾ ਕੇ ਇਸ ਤਰ੍ਹਾਂ ਆਖਣ ਲੱਗੇ, ਪੁੱਤਰ ਪੂਰਨ ਸਿੰਘ ਤੇਰੇ ਕੇਸ ਅਜੇ ਵੀ ਬੜੇ ਕੋਮਲ ਕਟਾਉਣ ਦੇ ਬਾਵਜੂਦ ਵੀ, ਪੁੱਤਰ ਤੇਰੇ ਕੇਸਾਂ ਵਿੱਚ ਬੜੀ ਕੋਮਲਤਾ ਹੈ। ਭਾਈ ਵੀਰ ਸਿੰਘ ਜੀ ਆਖਣ ਲੱਗੇ ਪਿਆਰ ਨਾਲ, ਪ੍ਰੋਫੈਸਰ ਪੂਰਨ ਸਿੰਘ ਗੁਰੂ ਗੋਬਿੰਦ ਸਿੰਘ ਦੇ ਲਾਲ ਬੜੇ ਕੋਮਲ ਸਨ, ਕਿਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਕੋਮਲਤਾ ਨਹੀਂ ਤੇਰੇ ਕੇਸਾਂ ਵਿੱਚ ਅਜੇ ਵੀ ਛੁਪੀ ਹੋਈ, ਜਿਹੜੇ ਤੇਰੇ ਕੇਸ ਕੋਮਲ ਹਨ। ਭਾਈ ਪ੍ਰੋਫੈਸਰ ਪੂਰਨ ਸਿੰਘ ਜੀ ਚਰਨਾਂ ਤੇ ਡਿੱਗ ਪਏ, ਰੋਣ ਲੱਗ ਪਏ। ਭਾਈ ਵੀਰ ਸਿੰਘ ਨੇ ਥਾਪੜਾ ਦਿੱਤਾ, ਕੇਸਾਂ ਤੇ ਹੱਥ ਫੇਰਿਆ। ਜਦੋਂ ਪ੍ਰੋਫੈਸਰ ਪੂਰਨ ਸਿੰਘ ਘਰ ਵਾਪਸ ਆਏ ਤੇ ਝੋਲਾ ਪਾਇਆ ਸੀ ਬੋਰੀ ਦਾ, ਬੜੇ ਸਾਦੇ ਸਨ, ਜਦੋਂ ਘਰ ਦਾ ਦਰਵਾਜ਼ਾ ਲੰਘੇ ਤੇ ਗਾਉਂਦੇ ਆਉਂਦੇ ਸਨ, ਮੇਰਾ ਸਿਰ ਜਾਵੇ ਤੇ ਜਾਵੇ, ਮੇਰਾ ਸਿੱਖੀ ਸਿਦਕਣ ਜਾਵੇ। ਜਿਹੜੀ ਉਹਨਾਂ ਦੀ ਘਰ ਵਾਲੀ ਸੀ ਨਾ ਮਾਇਆ ਦੇਵੀ, ਮਾਇਆ ਦੇਵੀ ਕਹਿਣ ਲੱਗੀ, ਕਿਹੜੇ ਸਿਰ ਦੀ ਗੱਲ ਕਰਦੇ ਹੋ, ਕਿਹੜੇ ਸਿਦਕ ਦੀ ਗੱਲ ਕਰਦੇ ਹੋ, ਜਿਹੜੇ ਤੁਸੀਂ ਕਟਾ ਦਿੱਤੇ ਨੇ, ਤੁਸੀਂ ਕੇਸ ਕਟਾਏ ਸੀ ਤੇ ਸਿੱਖਾਂ ਨੇ ਤੁਹਾਨੂੰ 10 ਸਾਲ ਮੂੰਹ ਨਹੀਂ ਲਾਇਆ, ਹੁਣ ਜਿਹੋ ਜੇ ਹੈ ਜੇ ਇਹੋ ਜੇ ਰਹੋ, ਕਿਹੜੇ ਸਿਰ ਦੀ ਗੱਲ ਕਰਦੇ ਹੋ, ਕਿਹੜੇ ਸਿਦਕ ਦੀ ਗੱਲ ਕਰਦੇ ਹੋ। ਭਾਈ ਵੀਰ ਸਿੰਘ ਜੀ ਆਖਣ ਲੱਗੇ, ਭਾਗਵਾਨੇ ਅੱਜ ਤੋਂ ਬਾਅਦ ਮੈਂ ਕੇਸ ਨਹੀਂ ਕਟਾਉਣੇ। ਭਾਈ ਵੀਰ ਸਿੰਘ ਦੇ ਪਰੇਰੇ ਹੋਏ, ਮਾਇਆ ਦੇਵੀ ਆਖਣ ਲੱਗੀ ਵੀ ਉਦੋਂ ਵੀ ਤੁਸੀਂ ਗਲਤੀ ਕੀਤੀ ਸੀ, ਸਿੱਖਾਂ ਨੇ 10 ਸਾਲ ਮੂੰਹ ਨਹੀਂ ਲਾਇਆ, ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਫੇਰ ਗਲਤੀ ਕਰ ਲੈਣੀ ਆ ਤੇ ਹੁਣ ਇਸ ਤਰ੍ਹਾਂ ਰਹੋ ਜਿੱਦਾਂ ਹੈ ਜੇ। ਪ੍ਰੋਫੈਸਰ ਪੂਰਨ ਸਿੰਘ ਜੀ ਆਖਣ ਲੱਗੇ, ਭਾਗਵਾਨੇ ਯਾਦ ਰੱਖ, ਜਿਹੜੇ ਸਿਰ ਤੇ ਭਾਈ ਵੀਰ ਸਿੰਘ ਵਰਗੇ ਗੁਰਸਿੱਖ ਦਾ ਹੱਥ ਫਿਰ ਜੇ, ਉਸ ਸਿਰ ਤੇ ਹੁਣ ਨਾਈ ਦਾ ਹੱਥ ਨਹੀਂ ਫਿਰ ਸਕਦਾ। ਪ੍ਰੋਫੈਸਰ ਪੂਰਨ ਸਿੰਘ ਆਖਣ ਲੱਗੇ, ਭਾਗਵਾਨੇ ਜਿਹੜੇ ਸਿਰ ਤੇ ਭਾਈ ਵੀਰ ਸਿੰਘ ਵਰਗੇ ਗੁਰਸਿੱਖ ਦਾ ਹੱਥ ਫਿਰ ਜਾਏ, ਹੁਣ ਉਸ ਸਿਰ ਤੇ ਨਾਈ ਦਾ ਹੱਥ ਨਹੀਂ ਫਿਰ ਸਕਦਾ। ਇਹ ਮੈਂ ਤੇ ਬੇਨਤੀ ਕਰਾਂਗਾ, ਗ੍ਰੰਥੀ ਸਿੰਘੋ ਮੁੰਡਿਆਂ ਨੂੰ ਪ੍ਰੇਰੋ, ਪਰ ਮੈਂ ਖੁਸ਼ੀ ਨਾਲ ਕਹਿ ਰਿਹਾ ਵੀ ਮੋੜਾ ਪੈ ਗਿਆ ਹੈ, ਪਰਮੇਸ਼ਰ ਨੇ ਸੁਣ ਲਈ, ਬਾਪੂ ਕਲਗੀਆਂ ਵਾਲੇ ਨੇ, ਸਾਧ ਸੰਗਤ ਕੋ ਗਿਆ ਗੁਜ਼ਰਿਆ ਹੋਏਗਾ ਜਿਹੜੇ ਮੁੰਡੇ ਨੇ ਅੱਜ ਕੇਸ ਨਹੀਂ ਰੱਖੇ। ਬਾਕੀ ਜ਼ਿਲ੍ਹਿਆਂ ਵਿੱਚ ਮੈਂ ਜਾ ਕੇ ਦੇਖਿਆ, ਪਰ ਮੈਂ ਅੱਗੇ ਜ਼ਿਲ੍ਹੇ ਗੁਰਦਾਸਪੁਰ ਦੇ ਰਹਿੰਦਾ, ਸਾਧ ਸੰਗਤ ਕੋਈ ਵਿਰਲਾ ਮੁੰਡਾ ਹੋਏਗਾ ਜਿਹੜਾ ਪਾਗਣਾ ਬਣਦਾ ਹੋਵੇ ਤੇ ਜਿੰਨੇ ਕੇਸ ਨਾ ਰੱਖੇ ਹੋਣ, ਜਿੰਨੇ ਨਹੀਂ ਰੱਖੇ ਭਾਈ ਉਹ ਵੀ ਰੱਖੋ। ਮੇਰੀਆਂ ਮਾਤਾਵਾਂ ਭੈਣਾਂ ਨੂੰ ਬੇਨਤੀ ਆ, ਕੇਸ ਰੱਖੋ ਆਪਣੇ ਬੱਚਿਆਂ ਦੇ। ਜਦੋਂ ਕੋਈ ਬੱਚਾ ਕੇਸ ਰੱਖਦਾ ਹੈ, ਜੂੜਾ ਕਰਦਾ ਹੈ, ਮੈਂ ਭੈਣਾਂ ਨੂੰ ਕਹਿੰਦਾ ਵੀ ਜਦੋਂ ਉਂਗਲ ਦੇ ਨਾਲ ਲੱਗਿਆ ਬੇਟਾ ਤੁਰਿਆ ਜਾਂਦਾ ਹੋਵੇ ਨਾ, ਲੋਕ ਆਉਂਦੇ ਨੇ ਸਰਦਾਰ ਦੀ ਨੂੰਹ ਤੁਰੀ ਜਾ ਰਹੀ ਹੈ, ਸਰਦਾਰ ਦੀ ਭੈਣ ਤੁਰੀ ਜਾ ਰਹੀ ਹੈ, ਸਰਦਾਰ ਦੀ ਧੀ ਤੁਰੀ ਜਾ ਰਹੀ ਹੈ, ਕਈ ਕੁਲਾਂ ਨੂੰ ਸਰਦਾਰੀ ਮਿਲ ਗਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਹਿੰਦੇ ਨੇ ਭਾਈ ਇਹੋ ਜਿਹਾ ਫਿਰ ਰੰਗ ਚੜਦਾ ਉਹ ਰੰਗ ਦੇਖ ਕੇ ਫਿਰ ਦੁਨੀਆਂ ਦੇ ਲੋਕ ਹੈਰਾਨ ਹੁੰਦੇ ਨੇ
ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕੈ ਪਾਸ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਸਰੀਰ ਪ੍ਰਭੂ ਦੇ ਰੰਗ ਨਾਲ ਰੰਗੇ ਜਾਂਦੇ ਹਨ ਮੇਰਾ ਮਾਲਕ ਪ੍ਰਭੂ ਉਹਨਾਂ ਦੇ ਕੋਲ ਹੀ ਵੱਸਦਾ ਹੈ
ਧੂੜੇ ਤਿੰਨਾ ਕੀ ਜੇ ਮਿਲੈ ਜੀ ਕਾਹੋ
ਹਜ਼ੂਰ ਕਹਿੰਦੇ ਨੇ ਜੇ ਮੇਰਾ ਮਾਲਕ ਕਿਰਪਾ ਕਰੇ ਇਸ ਨਾਨਕ ਦੀ ਜਿੰਦ ਨੂੰ ਇਹੋ ਜਿਹੇ ਪ੍ਰਭੂ ਦੇ ਪਿਆਰਿਆਂ ਦੀ ਚਰਨ ਤੂੜੀ ਮਿਲ ਜਾਏ
ਨਾਨਕ ਕੀ ਅਰਦਾਸ
ਹਜ਼ੂਰ ਕਹਿੰਦੇ ਨੇ ਹੇ ਭਾਈ ਇਸ ਨਾਨਕ ਦੀ ਵੀ ਅਰਦਾਸ ਹੈ ਇਹੋ ਜਿਹੇ ਪ੍ਰਭੂ ਦੇ ਪਿਆਰਿਆਂ ਦੀ ਜਿਹਨੂੰ ਨਾਮ ਦਾ ਰੰਗ ਚੜਿਆ ਹੋਇਆ ਇਹੋ ਜਿਹੇ ਪ੍ਰਭੂ ਦੇ ਪਿਆਰਿਆਂ ਦੀ ਮੈਨੂੰ ਵੀ ਚਰਨ ਤੂੜੀ ਮਿਲ ਜਾਏ ਬਾਬਾ ਨਾਨਕ ਜੀ ਦਾ ਆਸਾ ਦੀ ਵਾਰ ਵਿੱਚ ਕਹਿੰਦੇ ਨੇ ਰੱਬ ਨੇ ਆਖਿਆ ਵੀ ਹੇ ਨਾਨਕ ਤੂੰ ਵੀ ਕੁਛ ਮੰਗ ਲੈ ਬਾਬਾ ਨਾਨਕ ਜੀ ਕਹਿਣ ਲੱਗੇ ਦਾਨ ਮਹਿੰਡਾ ਤਲੀ ਖਾ ਜੇ ਮਿਲੇ ਤਾਂ ਮਸਤਕ ਲਾਈਐ ਮੈਂ ਪ੍ਰਭੂ ਦੇ ਪਿਆਰਿਆਂ ਦੀ ਚਰਨ ਤੂੜੀ ਮੰਗਦਾ ਹਾਂ ਸਾਧ ਸੰਗਤ ਮੈਂ ਸਮਾਪਤੀ ਕਰਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਵਾਰੀ ਬਹੁਤ ਵੱਡਾ ਸਮਾਗਮ ਸੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਬਿਠਾਇਆ ਜਿਹੜੀਆਂ ਸੇਵਾ ਕਮੇਟੀਆਂ ਬਣਾਈਆਂ ਸਨ ਆਟਾ ਗੁੰਨਣ ਦੀ ਸੇਵਾ ਵੰਡ ਦਿੱਤੀ ਗਈ ਬਾਲਣ ਢੋਣ ਦੀ ਸੇਵਾ ਵੰਡ ਦਿੱਤੀ ਗਈ ਪਾਣੀ ਢੋਣ ਦੀ ਸੇਵਾ ਵੰਡ ਦਿੱਤੀ ਗਈ ਜਦੋਂ ਸਾਰੀਆਂ ਸੇਵਾਵਾਂ ਵੰਡ ਦਿੱਤੀਆਂ ਜਥਿਆਂ ਨੂੰ ਤੇ ਬਾਬਾ ਬੁੱਢਾ ਜੀ ਆਖਣ ਲੱਗੇ ਮਹਾਰਾਜ ਜੀ ਇੱਕ ਸੇਵਾ ਤੁਸੀਂ ਕਿਸੇ ਦੀ ਵੀ ਨਹੀਂ ਲਾਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ ਬਾਬਾ ਬੁੱਢਾ ਜੀ ਕਿਹੜੀ ਸੇਵਾ ਰਹਿ ਗਈ ਬਾਬਾ ਬੁੱਢਾ ਜੀ ਆਖਣ ਲੱਗੇ ਮਹਾਰਾਜ ਭਾਂਡੇ ਮਾਂਜਣ ਦੀ ਸੇਵਾ ਤੁਸੀਂ ਕਿਸੇ ਸਿੱਖ ਦੀ ਵੀ ਨਹੀਂ ਲਾਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਜੀ ਦੇ ਗੋਡੇ ਦੇ ਹੱਥ ਰੱਖ ਕੇ ਆਖਣ ਲੱਗੇ ਬਾਬਾ ਬੁੱਢਾ ਜੀ ਸੰਗਤਾਂ ਦੇ ਜੂਠੇ ਭਾਂਡਣ ਦੀ ਸੇਵਾ ਮਾਂਜਣ ਦੀ ਸੇਵਾ ਮੈਂ ਆਪਣੇ ਜੋਗੀ ਰੱਖ ਲਈ ਹੈ ਇਹ ਸੇਵਾ ਮੈਂ ਆਪਣੇ ਜੋਗੀ ਰੱਖ ਲਈ ਹੈ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਵੀ ਧੰਨ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਜੂਠੇ ਭਾਂਡੇ ਮਾਂਜਦੇ ਰਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਭੂ ਦੇ ਚਰਨਾਂ ਦੀ ਤੂੜ ਬਖਸ਼ੇ ਇਸ ਨਾਨਕ ਦੀ ਅਰਦਾਸ ਹੈ ਜੀ
ਆਪੇ ਸਾਜੇ ਆਪੇ ਰੰਗੇ
ਮਹਾਰਾਜ ਕਹਿੰਦੇ ਨੇ ਉਹ ਮੇਰਾ ਪਰਮੇਸ਼ਰ ਆਪ ਹੀ ਜੀਦੇ ਦੇ ਕਿਰਪਾ ਕਰਦਾ ਆਪ ਹੀ ਸਾਜਦਾ ਹੈ ਆਪ ਹੀ ਸਵਾਰਦਾ ਹੈ ਜੀ
ਆਪੇ ਨਦਰ ਕਰੇ
ਆਪ ਹੀ ਉਹਨੂੰ ਪਿਆਰ ਦੀ ਮਿਹਰ ਭਰੀ ਨਜ਼ਰ ਨਾਲ ਦੇਖਦਾ ਜਿਹਨੂੰ ਉਹਨੇ ਸਵਾਰਨਾ ਸ਼ਿੰਗਾਰਨਾ ਹੋਵੇ ਉਹਦੇ ਦੇ ਮਿਹਰ ਦੀ ਨਜ਼ਰ ਕਰਦਾ
ਜੋ ਕਿਰਪਾ ਗੋਬਿੰਦ ਪਈ ਪੁਸ਼ਟ ਬਾਤ ਤੇ ਭਈ ਸੀਦਰੀ
ਜਿਹੜੇ ਬੰਦੇ ਦੇ ਕਿਰਪਾ ਹੋ ਜੇ ਉਹ ਪੁੱਠੀਆਂ ਗੱਲਾਂ ਤੋਂ ਸਿੱਧੀਆਂ ਕਰਨ ਲੱਗ ਪੈਂਦਾ ਹੈ ਮਹਾਰਾਜ ਕਹਿੰਦੇ ਨੇ ਆਪ ਹੀ ਸਾਜਦਾ ਹੈ ਆਪ ਹੀ ਨਾਮ ਦਾ ਰੰਗ ਚਾੜਦਾ ਹੈ ਆਪ ਹੀ ਹੁਣ ਸਾਜਦਾ ਸਵਾਰਦਾ ਹੈ
ਨਾਨਕ ਕਾਮਨ ਕੰਤੈ ਭਾਵੈ
ਮਹਾਰਾਜ ਕਹਿੰਦੇ ਨੇ ਉਹ ਜਿਹੜੀ ਜੀਵ ਇਸਤਰੀ ਆ ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ
ਆਪੇ ਹੀ ਰਾਵੇ
ਮੇਰਾ ਪਰਮੇਸ਼ਰ ਆਪ ਹੀ ਉਹਨੂੰ ਆਪਣੇ ਨਾਲ ਮੇਲ ਲੈਂਦਾ ਹੈ ਜਿਸ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਏ ਨਾਮ ਦਾ ਰੰਗ ਪਰਮੇਸ਼ਰ ਚਾੜ ਦੇ ਉਹਨੂੰ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਸਮੁੱਚੇ ਸਿੰਘ ਸਾਹਿਬਾਨਾਂ ਦਾ ਧੰਨਵਾਦ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਕੇ ਸੰਗਤਾਂ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਭਾਈ ਗੁਰਸੇਵਕ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਸ਼ਬਦ ਪੜ ਕੇ ਸੰਗਤਾਂ ਨੂੰ ਸਰਮਨ ਕਰਵਾਇਆ ਹੈ ਪੁਲ ਚੁੱਕ ਦੀ ਖਿਮਾ ਗੁਰੂ ਕੇ ਸੰਗਤ ਬਖਸ਼ਣਹਾਰ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪਾਵਨ ਦੋ ਪੰਕਤੀਆਂ ਸਰਵਣ ਕਰੋ ਜੀ
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਨ ਕੰਤੈ ਭਾਵੈ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ